हर मंगल गाओ सखी गृह मंदिर बनया, गाओ गाओ री दुल्हनी मंगल चारा, मेरा गृह आए राजा राम पतारा। राय भोए दी तलवंडी दे भाग जाके गुरमुख प्यारे, धन गुरु नानक देव सचे पातशाह महाराज दा अवतार, पिता मेहता कल्याण चंद माता तृप्ता जी दे ग्रह विखे, ते दास अपने वालों आप सरबत संगतां नूं सतगुर सचे पातशाह दे आगमन पुरब दीआं लख लख मुबारकां भेट करदा, लख लख वधाईआं, कोट कोट मुबारकां, कोट कोट वधाईआं सतगुर सचे पातशाह दे प्रकाश गुरपुरब दीआं। ख्याल करियो गुरमुख प्यारियो, धन गुरु नानक देव सचे पातशाह संसार विच प्रगट होए, जिन्हां बाबत भाई गुरदास जी दे वचन बड़ा ध्यान मंगदे है। जदों थोड़ा जिहा ध्यान दे नाल भाई गुरदास जी दे वचनां नूं असीं पढ़ांगे विचारांगे तां बहुत गल्लां दी सोझी सानूं भाई गुरदास जी दे उन्हां वचनां चों मिलेगी जो भाई गुरदास जी ने गुरु नानक साहब सचे पातशाह दे परथाए उचारण कीते हन। दास नालों तुसी सारे सियाणे हो, सत्कारयोग हो, पढ़े लिखे हो, ख्याल करियो भाई गुरदास जी दे उचारे हुए वचनां दा। भाई गुरदास जी दे वचन ने सतगुरु नानक प्रगटिया, मिटी धुंद जग चानण होवा। सब तो पहला वचन जिहड़ा वरतिया भाई गुरदास जी ने उह है सतगुर लफज, ध्यान मंगदा भाई गुरदास जी दे वचन सतगुर नानक प्रगटिया। सब तो पहला वचन है सतगुर, धन गुरु नानक देव सचे पातशाह संसार उपर आके गुरु नहीं बने। माफ करियो गुरमुख प्यारे, अज दुनिया ते जिन्हों चार बंदे मथा टेक देंदे ओ गुरु कहाउण लग जांदा है कि मैं गुरु हाँ, मैनू मथा टेको, अपनी पूजा प्रतिष्ठा खातर डेरेदारियां पैदा हो जांदियां ने। धन गुरु नानक साहब सचा पातशाह संसार ते आके गुरु नहीं बने है। भाई गुरदास जी का पहला शब्द ध्यान मंगदा सतगुर, दुनिया दे उत्ते आके लोग गुरु बनदे पर धन गुरु नानक देव सचे पातशाह ते धुर दरगाह तो सतगुर रूप विच प्रगट होए। गज के आखो सतनाम। दुनिया ते आके गुरु नहीं बने, दुनिया ते किसे ने अपनी गद्दी दे के गुरु नहीं बनाया। धन गुरु नानक साहब सचे पातशाह धुर दरगाहों सतगुर रूप विच प्रगट होए, जोत रूप हर आप गुरु नानक कहायो, आप नारायण कला धार जग मह परवरियो। धन गुरु नानक देव सचे पातशाह महाराज संसार विच आके गुरु नहीं कहाए, संसार विच आके गुरु नहीं बने। भाई गुरदास जी का उचारिया होया ये शब्द ध्यान मंगदा कि सतगुरु नानक साहब सचे पातशाह धुर दरगाह तो सतगुरु रूप विच प्रगट होए है। ताही गुरमुख प्यारे, दुनिया के उत्ते जिथे भी सतगुरु सचे पातशाह नूं पढ़न बिठाया, जिहड़े भी काम बिठाया, सतगुरु सचे पातशाह महाराज ने पढ़ाउण वालियां नूं पढ़ा दिता। जे पाधे पाश पढ़ाया ते गुरमुख प्यारे सचे पातशाह महाराज ने पाधे दे सामने पट्टी लिख दिती। सतगुरु सचे पातशाह महाराज दे सामने जदों गिणती रखी ते सतगुरु सचे पातशाह ने अपनी गिणती 52 अखरी सतगुरु सचे पातशाह महाराज ने गुरमुख प्यारियो पट्टी लिखी। अखरां दा ज्ञान जदों सतगुरु सचे पातशाह महाराज नूं पाधा पढ़ाउण लग्या ते सतगुरु सचे पातशाह ने अगों पाधे नूं पढ़ा देना कीता। जे मौलवी मुलाणियां दे कोल सतगुरु नानक साहब सचे पातशाह नूं पढ़न वास्ते बिठाया पिता कल्याण चंद जी ने, ते सतगुरु सचे पातशाह ने मौलवी मुलाणियां नूं पढ़ा दिता। ससै सोए सृष्ट जिन साजी, सतगुरु सचे पातशाह महाराज ने अखरां द्वारा ज्ञान बख्शिया पढ़ाउण वालियां नूं। दादा दोस ना देऊ किसै, दोस करमा अपने, जो मैं किया सो मैं पाया, दोस ना दीजै अवर जन। ते जिन्हें पढ़ाउण वाले सन सतगुरु सचे पातशाह महाराज ने ऐसा उन्हां नूं पढ़ाया कि उन्हां ने पिता मेहता कल्याण चंद जी अगे हाथ जोड़ दिते ते बेनती कीती, कहिंदे पटवारी साहब अपने पुत नानक पढ़ाउण दे चक्करां च ना पो। तुसी इन्हां नूं लेखा सिखाउणा चाहुंदे हो कि जिवें मैं पटवारी लगे हां इसे तरह नानक नूं भी कोई वड्डी नौकरी ते लवा देंगा पढ़ा लिखा के सतगुरु नानक साहब सच्चे पातशाह नूं तुसी अपना पुत्र ही ना देखना करो। ये ते परमात्मा दा रूप है। पढ़ाउण वालिआं ने कह दिता इन्हां नूं पढ़ाउण दे चक्कर च ना पो। पटवारी साहब बड़े हैरान होए कहिंदे जदों भी बच्चा जन्मदा मां बाप पढ़ाउंदे आ ते मैं ते अपना फर्ज पूरा करना चाहुंदा कोई कहे ना कि नानक नूं पढ़ाया नहीं है पटवारी ने अपने पुत नूं अनपढ़ रख लिया ते जिहड़े पढ़ाउण वाले सी उहनां ने की आख्या इतिहास चों बचन मिलदे आ। उह कहिंदे पटवारी साहब इन्हां नूं पढ़ाउण दे चक्कर च ना पवो ਇਹ ਤਾਂ ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣ ਹਾਰ। ਇਤਿਹਾਸ ਦੇ ਬਚਨ ਮਿਲਦੇ ਆ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਲਿਖੇ ਆ। ਉਹ ਕਹਿੰਦੇ ਜਵਾਬ ਕੀ ਦਿੱਤਾ ਜਿਨ੍ਹਾਂ ਪਾਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੜ੍ਹਾਉਣ ਵਾਸਤੇ ਭੇਜਿਆ ਉਹਨਾਂ ਨੇ ਪਿਤਾ ਜੀ ਨੂੰ ਪਟਵਾਰੀ ਸਾਹਿਬ ਮਹਿਤਾ ਕਲਿਆਣ ਚੰਦ ਜੀ ਨੂੰ ਬਾਬਾ ਕਾਲੂ ਜੀ ਨੂੰ ਕਹਿ ਦਿੱਤਾ ਕਿ ਇਹਦੇ ਬਿਨਾਂ ਪੜ੍ਹਾਏ ਪੜ੍ਹ ਰਹੇ ਤੇ ਧੁਰ ਦਰਗਾਹੋਂ ਪੜ੍ਹੇ ਹੋਏ ਆ ਇਹੋ ਜੇ ਪੜ੍ਹੇ ਆ ਅਵਰ ਪੜ੍ਹਾਵਣ ਹਾਰੇ ਤੇ ਦੂਜਿਆਂ ਨੂੰ ਪੜ੍ਹਾਉਣ ਦੇ ਯੋਗ ਹੈ। ਦੂਜਿਆਂ ਨੂੰ ਪੜ੍ਹਾ ਸਕਦੇ ਤੇ ਸਾਨੂੰ ਪੜ੍ਹਾ ਰਹੇ ਅਸੀਂ ਇਹਨਾਂ ਨੂੰ ਕੀ ਪੜ੍ਹਾਉਣਾ। ਭਾਈ ਗੁਰਦਾਸ ਜੀ ਦਾ ਸ਼ਬਦ ਧਿਆਨ ਮੰਗਦਾ ਸਤਿਗੁਰੂ ਨਾਨਕ ਪ੍ਰਗਟਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਤੇ ਆ ਕੇ ਗੁਰੂ ਨਹੀਂ ਬਣੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੁਨੀਆਂ ਤੇ ਕਿਸੇ ਨੂੰ ਗੁਰੂ ਨਹੀਂ ਧਾਰਿਆ। ਗੁਰੂ ਨਾਨਕ ਸਾਹਿਬ ਦੀ ਇਹ ਵਿਲੱਖਣਤਾ ਹੈ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਸਤਿਗੁਰ ਰੂਪ ਵਿੱਚ ਪ੍ਰਗਟ ਹੋਏ ਹੈ। ਮਾਫ ਕਰਿਓ ਅੱਜ ਦੇਹਧਾਰੀ ਪ੍ਰਥਾ ਚੱਲਦੀ ਹੈ। ਦੇਹਧਾਰੀ ਲੋਕਾਂ ਨੇ ਡੇਰੇ ਪੈਦਾ ਕੀਤੇ ਆਪਦੀ ਪੂਜਾ ਪ੍ਰਤਿਸ਼ਠਾ ਵਾਸਤੇ। ਕਦੇ ਨਰਕ ਧਾਰੀਆ, ਕਦੇ ਗੁਰਬਚਨਾ, ਕਦੇ ਗੁਰਮੁਖ ਪਿਆਰੇ ਭੰਨਿਆਰਾ, ਕਦੇ ਝੂਠਾ ਸੌਦਾ, ਕਦੇ ਰਾਧਾ ਸਵਾਮੀ ਮਤ ਦੀ ਗੱਲ। ਤੁਸੀਂ ਹੈਰਾਨ ਹੋਵੋਗੇ ਰਾਧਾ ਸਵਾਮੀਆਂ ਨੇ ਇੱਕ ਕਿਤਾਬ ਲਿਖੀ ਹੈ ਤੇ ਆਪਣੇ ਦੇਹਧਾਰੀ ਗੁਰੂ ਡੰਮ ਨੂੰ ਗੁਰਮੁਖ ਪਿਆਰੇ ਸਹੀ ਦੱਸਣ ਵਾਸਤੇ ਉਹਨਾਂ ਨੇ ਉਸ ਰਾਧਾ ਸਵਾਮੀ ਮਤ ਨੇ ਇੱਕ ਕਿਤਾਬ ਵਿੱਚ ਲਿਖਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੁਰਾਦ ਸ਼ਾਹ ਨੂੰ ਆਪਣਾ ਗੁਰੂ ਧਾਰਿਆ ਸੀ। ਤੁਸੀਂ ਹੈਰਾਨ ਹੋਵੋਗੇ ਅੱਜ ਤੱਕ ਤੁਸੀਂ ਮੁਰਾਦ ਸ਼ਾਹ ਨਾਂ ਦੇ ਕਿਸੇ ਦਾ ਨਾਂ ਨਹੀਂ ਸੁਣਿਆ ਹੋਇਆ ਵੀ ਕੋਈ ਮੁਰਾਦ ਸ਼ਾਹ ਵੀ ਪੀਰ ਹੋਇਆ ਤੇ ਉਹ ਗੁਰੂ ਨਾਨਕ ਸਾਹਿਬ ਦਾ ਗੁਰੂ ਸੀ। ਤੁਸੀਂ ਹੈਰਾਨ ਹੋਵੋਗੇ ਜਿੰਨਾ ਤੁਸੀਂ ਇਤਿਹਾਸ ਪੜ੍ਹਿਆ ਚਾਹੇ ਉਹ ਸਿੱਖ ਵਿਦਵਾਨਾਂ ਦਾ ਲਿਖਿਆ ਚਾਹੇ ਗੈਰ ਸਿੱਖ ਵਿਦਵਾਨਾਂ ਦਾ ਲਿਖਿਆ ਕਿਸੇ ਨੇ ਇਹ ਨਹੀਂ ਜ਼ਿਕਰ ਕੀਤਾ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆਂ ਤੇ ਕੋਈ ਗੁਰੂ ਧਾਰਿਆ ਤੇ ਉਹਦਾ ਨਾਂ ਮੁਰਾਦ ਸ਼ਾਹ ਸੀ। ਰਾਧਾ ਸਵਾਮੀ ਮਤ ਵਾਲਿਆਂ ਨੇ ਆਪਣੀ ਦੇਹਧਾਰੀ ਪ੍ਰਥਾ ਨੂੰ ਸਹੀ ਠਹਿਰਾਉਣ ਵਾਸਤੇ ਕਿਤਾਬ ਲਿਖੀ ਤੇ ਉਹਦੇ ਚ ਲਿਖਿਆ ਗੁਰੂ ਨਾਨਕ ਸਾਹਿਬ ਨੇ ਵੀ ਦੇਹਧਾਰੀ ਗੁਰੂ ਧਾਰਿਆ ਸੀ ਤੇ ਉਹਦਾ ਨਾਂ ਮੁਰਾਦ ਸ਼ਾਹ ਸੀ। ਪਰ ਖਿਆਲ ਕਰਿਓ ਪੂਰਾ ਸਿੱਖ ਇਤਿਹਾਸ ਪੜ੍ਹੀਏ ਕਿਤੇ ਜ਼ਿਕਰ ਆਉਂਦਾ ਨਹੀਂ। ਗੁਰਮੁਖ ਪਿਆਰੇ ਉਹਨਾਂ ਨੇ ਕੇਵਲ ਗੁੰਮਰਾਹ ਕਰਨ ਵਾਸਤੇ ਐਸੀ ਕਹਾਣੀ ਲਿਖ ਮਾਰੀ। ਗੁਰੂ ਨਾਨਕ ਸਾਹਿਬ ਦੇ ਪੂਰੇ ਜੀਵਨ ਵਿੱਚ ਐਸਾ ਕਿਤੇ ਜ਼ਿਕਰ ਨਹੀਂ ਆਉਂਦਾ। ਫਿਰ ਅਗਾਂਹ ਚੱਲੋ ਕਿਸੇ ਨੇ ਲਿਖ ਦਿੱਤਾ ਕਿ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੰਤ ਰੇਣਕੀ ਦਾਸ ਨੂੰ ਆਪਣਾ ਗੁਰੂ ਧਾਰਿਆ ਸੀ। ਸੰਤ ਰੇਣ ਜਿਹੜਾ ਗੁਰਮੁਖ ਪਿਆਰੇ ਗੁਰਬਾਣੀ ਚ ਵੀ ਜ਼ਿਕਰ ਆਉਂਦਾ ਤੇ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ। ਚੂੜਕਾਣੇ ਦੀ ਮੰਡੀ ਜਿੱਥੇ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਸੱਚਾ ਸੌਦਾ ਕੀਤਾ, ਖਰਾ ਸੌਦਾ ਕੀਤਾ, ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਤੇ ਉਹਨਾਂ ਸਾਧੂਆਂ ਦਾ ਜਿਹੜਾ ਮੁਖੀ ਸੀ ਸ੍ਰੀ ਮਹੰਤ ਉਹਦਾ ਨਾਂ ਸੀ ਸੰਤ ਰੇਣ, ਰੇਣਕੀ ਦਾਸ ਵੀ ਲਿਖੇ ਆ। ਤੇ ਕਈਆਂ ਨੇ ਆਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੰਤ ਰੇਣ ਨੂੰ ਗੁਰੂ ਧਾਰਿਆ ਕਿ 20 ਰੁਪਈਏ ਉਹਦੇ ਸਾਹਮਣੇ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕਿਆ ਤੇ ਉਹਨੂੰ ਗੁਰੂ ਧਾਰਿਆ। ਪਰ ਖਿਆਲ ਕਰਿਓ ਇਤਿਹਾਸ ਦੇ ਵਿੱਚੋਂ ਇਸ ਗੱਲ ਦਾ ਜਵਾਬ ਮਿਲ ਜਾਂਦਾ ਕਿ ਗੱਲ ਗਲਤ ਹੈ। ਬਣਾਉਣ ਵਾਲਿਆਂ ਨੇ, ਦੇਹਧਾਰੀ ਪ੍ਰਥਾ ਵਾਲਿਆਂ ਨੇ ਜਿਹੜੇ ਆਪਣੀ ਦੇਹਾਂ ਦੀ ਪੂਜਾ ਕਰਾਉਣਾ ਚਾਹੁੰਦੇ ਆ, ਜਿਹੜੇ ਸਾਕਸ਼ੀ ਪੂਜਾ ਕਰਾਉਣੀ ਚਾਹੁੰਦੇ ਆ, ਆਪਦੇ ਪੈਰਾਂ ਤੋਂ ਲੋਕਾਂ ਨੂੰ ਮੱਥੇ ਟਿਕਾਉਣਾ ਚਾਹੁੰਦੇ ਆ, ਸ਼ਬਦ ਗੁਰੂ ਦੇ ਸਿਧਾਂਤ ਤੋਂ, ਜਾਗਤ ਜੋਤ ਗ੍ਰੰਥ ਪੰਥ ਦੇ ਸਿਧਾਂਤ ਤੋਂ ਤੋੜ ਕੇ ਆਪਣੀ ਪੂਜਾ ਕਰਾਉਣੀ ਚਾਹੁੰਦੇ, ਉਹਨਾਂ ਦਾ ਟਕਵੰਜ ਰਚਿਆ। ਇਹ ਉਹਨਾਂ ਲੋਕਾਂ ਦੀਆਂ ਕਹਾਣੀਆਂ ਨੇ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਪੜ੍ਹੋ ਦੇ ਵਿੱਚ ਭਾਈ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 20 ਰੁਪਈਏ ਭੇਟਾ ਕੀਤੇ ਕਿ ਪਿਤਾ ਨੇ ਆਖਿਆ ਸੀ ਖਰਾ ਸੌਦਾ ਕਰਨਾ, ਸੱਚਾ ਸੌਦਾ ਕਰਨਾ, ਤੇ ਜਦੋਂ ਖਰਾ ਸੌਦਾ ਸੱਚਾ ਸੌਦਾ ਤੇ ਕੋਈ ਹੋਰ ਹੋ ਹੀ ਨਹੀਂ ਸਕਦਾ, ਕਿ ਕਿੰਨੇ ਦਿਨਾਂ ਦੇ ਭੁੱਖਣ ਭਾਣੇ ਬੈਠੇ ਆ ਤੇ ਉਹ ਵੀ ਆਮ ਬੰਦੇ ਨੀ ਸਾਧੂ ਜਿਹੜੇ ਨਾਮ ਬੰਦਗੀ ਭਜਨ ਪਾਠ ਕਰਨ ਵਾਲੇ ਤੇ ਗੁਰਮੁਖ ਪਿਆਰੇ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਇਹਨਾਂ ਨੂੰ ਭੋਜਨ ਸਿਖਾਉਣ ਨਾਲੋਂ ਸੱਚਾ ਸੌਦਾ ਖਰਾ ਸੌਦਾ ਕਿਹੜਾ ਹੋਵੇਗਾ। ਤੇ ਜਦੋਂ 20 ਰੁਪਈਏ ਭੇਟਾ ਕੀਤੇ ਤੇ ਸੰਤ ਰੇਟ ਤੇ ਕਹਿ ਦਿੱਤਾ ਸੀ ਸਾਧੂ ਅਸੀਂ ਰੁਪਈਆਂ ਤੋਂ ਕੀ ਕਰਨਾ। ਹਾਂ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਤੇ ਇਹਨਾਂ ਪੈਸਿਆਂ ਦਾ ਭੋਜਨ ਛਕਾ ਸਕਦੇ ਹੋ। ਤੇ ਗੁਰੂ ਨਾਨਕ ਸਾਹਿਬ ਨੇ ਰਸਤਾਂ ਬਸਤਾਂ ਲਿਆ ਕੇ ਢੇਰ ਲਾ ਦਿੱਤਾ ਸੀ ਸੰਤ ਰੇਨ ਦੇ ਕੋਲ। ਤੇ ਜਿਸ ਵੇਲੇ ਰਸਤਾਂ ਬਸਤਾਂ ਲਿਆ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਹੁਣ ਬਣਾ ਕੇ ਛਕਾ ਵੀ ਦਈਏ ਭਾਈ ਮਰਦਾਨੇ ਆ, ਬਣਾ ਕੇ ਸਾਧੂਆਂ ਨੂੰ ਛਕਾ ਦਈਏ, ਸੇਵਾ ਕਰ ਲਈਏ। ਤੇ ਇਤਿਹਾਸ ਦਾ ਜ਼ਿਕਰ ਹੈ ਕਿ ਸੰਤ ਰੇਨ ਨੇ ਹੱਥ ਜੋੜ ਦਿੱਤੇ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੂਹਰੇ ਕਿ ਤੁਸੀਂ ਚਲੇ ਜਾਓ, ਅਸੀਂ ਆਪੇ ਬਣਾ ਕੇ ਛਕ ਲਵਾਂਗੇ, ਤੁਹਾਡੀ ਸੇਵਾ ਖਤਮ, ਤੁਸੀਂ ਚਲੇ ਜਾਓ। ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਤ ਰੇਨ ਦੀ ਬੇਨਤੀ ਮੰਨ ਕੇ ਉੱਥੋਂ ਚਲੇ ਗਏ ਤੇ ਬਾਅਦ ਵਿੱਚ ਜਿਹੜੇ ਗੁਰਮੁਖ ਪਿਆਰੇ ਸੰਤ ਰੇਨ ਦੇ ਚੇਲੇ ਸਨ, ਸਾਧੂ ਉੱਥੇ ਬੰਦਗੀ ਕਰ ਰਹੇ ਸਨ ਨਾਲ, ਉਹਨਾਂ ਨੇ ਸ੍ਰੀ ਮਹੰਤ ਸੰਤ ਰੇਨ ਰੇਣਕੀ ਦਾਸ ਨੂੰ ਪੁੱਛਿਆ, ਕਹਿਣ ਲੱਗੇ ਸ੍ਰੀ ਮਹੰਤ ਜੀ ਐਸ ਅਗੰਮੀ ਪੁਰਖ ਦੇ ਦਰਸ਼ਨ ਕਰਕੇ ਬੜਾ ਆਨੰਦ ਆ ਰਿਹਾ ਸੀ, ਜਿਹੜਾ ਸਾਡੇ ਸਾਹਮਣੇ ਭੋਜਨ ਪਦਾਰਥ ਦੇ ਢੇਰ ਲਾ ਗਿਆ, ਉਹਦੇ ਦਰਸ਼ਨ ਕਰਕੇ ਬੜੀ ਠੰਡ ਵਰਤ ਰਹੀ ਸੀ ਅੰਦਰ, ਤੇ ਤੁਸੀਂ ਉਹਨਾਂ ਨੂੰ ਜਾਣ ਵਾਸਤੇ ਕਹਿ ਦਿੱਤਾ, ਥੋੜਾ ਸਮਾਂ ਉਹਨਾਂ ਨੂੰ ਹੋਰ ਰੁਕ ਲੈਣ ਦਿੰਦੇ, ਅਸੀਂ ਰੱਜ ਰੱਜ ਦਰਸ਼ਨ ਕਰਨਾ ਚਾਹੁੰਦੇ ਸਾਂ। ਤੇ ਖਿਆਲ ਕਰੋ ਇਤਿਹਾਸ ਵਿੱਚ ਬਚਨ ਲਿਖਿਆ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਨੇ ਕਿ ਉਸ ਵੇਲੇ ਸੰਤ ਰੇਣ ਕਹਿਣ ਲੱਗਿਆ ਆਪਣੇ ਸਾਧੂਆਂ ਨੂੰ, ਕਹਿੰਦਾ ਬਈ ਸੱਚ ਪੁੱਛਦੇ ਹੋ ਮੈਂ ਕਿਉਂ ਬੇਨਤੀ ਕੀਤੀ ਜਾਣ ਵਾਸਤੇ। ਉਹ ਕਹਿੰਦੇ ਹਾਂਜੀ ਸੱਚ ਸਾਨੂੰ ਕਾਰਨ ਤੇ ਦੱਸਣਾ ਪਵੇਗਾ ਕਿ ਤੁਸੀਂ ਉਹਨਾਂ ਨੂੰ ਜਾਣ ਵਾਸਤੇ ਕਿਉਂ ਬਚਨ ਕਰ ਦਿੱਤਾ। ਤੇ ਭਾਈ ਸੰਤੋਖ ਸਿੰਘ ਨੇ ਗੁਰਮੁਖ ਪਿਆਰੇ ਬਚਨ ਲਿਖਿਆ ਇਤਿਹਾਸ ਵਿੱਚ ਕਿ ਉਸ ਵੇਲੇ ਸੰਤ ਰੇਣ ਨੇ ਆਪਣੇ ਜਿਹੜੇ ਸੇਵਾਦਾਰ ਸਾਧੂ ਸਨ ਨਾਲ ਬੰਦਗੀ ਕਰ ਰਹੇ ਉਹਨਾਂ ਨੂੰ ਆਖਿਆ, ਕਹਿੰਦੇ ਭਲਿਓ ਸੱਚਾ ਬਚਨ ਤੇ ਇਹ ਹੈ ਕਿ ਉਸ ਪ੍ਰਤਾਪੀ ਤੇਜ ਪ੍ਰਤਾਪੀ ਪੁਰਖ ਦੇ ਮੈਂ ਜਾਣ ਵਾਸਤੇ ਚਰਨਾਂ ਚ ਬੇਨਤੀ ਤਾਂ ਕਰ ਦਿੱਤੀ ਕਿ ਉਹਦੇ ਚਿਹਰੇ ਦਾ ਇੰਨਾ ਤੇਜ ਸੀ ਜਿਹੜਾ ਮੇਰੇ ਕੋਲੋਂ ਝੱਲਿਆ ਨਹੀਂ ਸੀ ਜਾ ਰਿਹਾ, ਮੈਨੂੰ ਸੇਕ ਪੈ ਰਿਹਾ ਸੀ ਉਹਦੇ ਤੇਜ ਦਾ ਤਪ ਦਾ, ਤੇ ਮੇਰੇ ਕੋਲੋਂ ਉਸ ਪ੍ਰਤਾਪੀ ਪੁਰਖ ਦੇ ਚਿਹਰੇ ਦਾ ਤੇਜ ਨਹੀਂ ਝੱਲਿਆ ਗਿਆ ਜਿਸ ਕਰਕੇ ਮੈਂ ਜਾਣ ਵਾਸਤੇ ਬੇਨਤੀ ਕਰ ਦਿੱਤੀ। ਅਸਲ ਕਾਰਨ ਇਹ ਸੀ ਕਿ ਜਿਹੜੇ ਸਾਧੂ ਸੀ ਉਹ ਹੈਰਾਨ ਹੋ ਗਏ ਗੁਰਮੁਖ ਪਿਆਰੇ ਵਚਨ ਸੁਣ ਕੇ ਕਿ ਸਾਡਾ ਸ੍ਰੀ ਮਹੰਤ ਜਿਹੜਾ ਮੁਖੀ ਹੈ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਹਾਰਾਜ ਦੇ ਚਿਹਰੇ ਦਾ ਤੇਜ ਨਹੀਂ ਝੱਲ ਸਕਿਆ। ਤੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਗੁਰਮੁਖੋ ਜਿਹੜਾ ਸਾਧੂ ਸੰਤ ਰੇਣ ਗੁਰੂ ਨਾਨਕ ਸਾਹਿਬ ਦੇ ਗੁਰਮੁਖ ਪਿਆਰੇ ਚਿਹਰੇ ਦਾ ਜਮਾਲ ਤੇ ਜਲਾਲ ਦਾ ਭਰਿਆ ਨੁਰਾਨੀ ਚਿਹਰਾ ਸਤਿਗੁਰ ਦਾ ਤੇ ਜਿਹੜਾ ਉਹਦਾ ਤੇਜ ਨਹੀਂ ਝੱਲ ਸਕਿਆ ਉਹ ਗੁਰੂ ਨਾਨਕ ਦਾ ਗੁਰੂ ਕਿਵੇਂ ਹੋ ਸਕਦਾ। ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਿਹਰੇ ਦਾ ਤਪ ਤੇਜ ਨਹੀਂ ਝੱਲ ਸਕਿਆ ਉਹ ਗੁਰੂ ਨਾਨਕ ਨੂੰ ਕੀ ਗੁਰ ਦੀਖਿਆ ਦੇ ਸਕਦਾ। ਭਾਈ ਗੁਰਦਾਸ ਜੀ ਦਾ ਇਹ ਵਚਨ ਖਿਆਲ ਮੰਗਦਾ ਸਤਿਗੁਰੂ ਨਾਨਕ ਪ੍ਰਗਟਿਆ। ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਦੇ ਲੋਕੋ ਕਿਸੇ ਭੁਲੇਖੇ ਚ ਨਾ ਰਿਹਾ, ਗੁਰੂ ਨਾਨਕ ਸਾਹਿਬ ਦੁਨੀਆਂ ਤੇ ਆ ਕੇ ਗੁਰੂ ਨਹੀਂ ਬਣੇ, ਉਹ ਧੁਰ ਦਰਗਾਹ ਸਤਿਗੁਰ ਰੂਪ ਵਿੱਚ, ਤੇ ਸਤਿਗੁਰ ਵੀ ਸੱਚਾ ਸਤਿਗੁਰ। ਸਾਤੇ ਦਾ ਅਰਥ ਕੀ ਹੈ? ਜੋ ਸੱਚ ਹੈ, ਸੱਚ ਗੁਰਮੁਖ ਪਿਆਰੇ ਹੋ ਤੇ ਗੁਰ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਧੁਰ ਦਰਗਾਹ ਤੋਂ ਸਤਿਗੁਰ ਰੂਪ ਦੇ ਅੰਦਰ ਸੱਚੇ ਸਤਿਗੁਰ ਦੇ ਰੂਪ ਸੰਸਾਰ ਵਿੱਚ ਪ੍ਰਗਟ ਹੋਏ। ਨਾ ਗੁਰੂ ਨਾਨਕ ਦਾ ਮੁਰਾਦ ਸ਼ਾਹ ਗੁਰੂ ਹੈ ਤੇ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸੰਤ ਰੇਣ ਰੇਣਕੀ ਦਾਸ ਗੁਰੂ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਦੁਨੀਆਂ ਨੂੰ ਗੁਰਮੁਖ ਪਿਆਰੇ ਸੱਚ ਬੋਲਣਾ ਸਿਖਾਇਆ ਤੇ ਗੁਰੂ ਨਾਨਕ ਆਪਣਾ ਗੁਰੂ ਲੁਕਾ ਕੇ ਥੋੜੀ ਰੱਖਣਾ ਸੀ। ਬਾਣੀ ਦੇ ਅੰਦਰ ਹੀ ਬਚਨ ਹੈ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ ਪੰਚੋ। ਜਿਹੜਾ ਆਪਣੇ ਗੁਰੂ ਨੂੰ ਲੁਕਾਉਂਦਾ ਹੈ ਉਹ ਬੰਦਾ ਭਲਾ ਨਹੀਂ ਹੈ, ਜੋ ਗੁਰ ਗੋਪੇ ਆਪਣਾ। ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛੀਏ ਮਹਾਰਾਜ ਤੁਹਾਡਾ ਗੁਰੂ ਕੌਣ ਹੈ? ਤੇ ਖਿਆਲ ਕਰਿਓ ਬਾਣੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਦੇ ਵਚਨ ਸਿੱਧ ਗੋਸ਼ਟ ਵਿੱਚ ਪੜ੍ਹਦੇ, ਜੋ ਸਿੱਧਾਂ ਨਾਲ ਗੋਸ਼ਟੀ ਹੋਈ ਸਤਿਗੁਰ ਸੱਚੇ ਪਾਤਸ਼ਾਹ ਦੀ, ਸਿੱਧਾਂ ਨਾਲ ਵਚਨ ਬਿਲਾਸ ਹੋਏ ਜਿਨ੍ਹਾਂ ਨੇ ਆਖਿਆ ਸੀ ਕਵਣ ਗੁਰੂ ਕਿਸ ਕਾ ਤੂੰ ਚੇਲਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਗੁਰੂ ਲੁਕਾਇਆ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਰੱਜ ਕੇ ਆਖੋ ਸਤਨਾਮ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਗੁਰੂ ਲੁਕਾਇਆ ਨਹੀਂ। दुनिया के सामने प्रगट कर दिता। सतगुरु सचे पातशाह कहिंदे मेरा शब्द गुरु है ते कड्डे वड्डे भाग है साडे गुरमुखो। सतगुरु सचे पातशाह दा गुरु शब्द गुरु है ते सानू भी सतगुरु ने शब्द गुरु दे लड़ लाया। जागत जोत जपै निस बासर एक बिना मन नैक न अन्न। सब सिखण को हुकम है गुरु मान्यो ग्रंथ। बाणी गुरु गुरु है बाणी विच बाणी अमृत सारे। ते वखरी गल है कि मंदे भाग आ जिन्हां दे गुरु ग्रंथ पंथ नूं छड के ते पखंडी देह धारियां नूं गुरु धारदे फिरदे। कुराधा स्वामियां नूं कोई झूठे सौदे नूं कोई पनिहारे नूं कोई नरक धारियां नूं वाह वाह। ए जे गुरमुख प्यारियो एवें लोकी भटकदे पखंडियां दे डेरियां ते। गुरु ग्रंथ साहिब जिहा गुरु न जहान ते। गज के आखो सतनाम। एक बार फिर सारी संगत गज के आखो सतनाम। गुरु नानक साहब वर्गा गुरु ग्रंथ साहब सचे पातशाह दस पातशाहियां दी जोत आ। जोत योहा जुगत साए सह काया फेर पलटी है। पलटा केवल काया दा जोत भी ओही जुगत भी ओही है। ते कड्डे वड्डे भाग है साडे गुरमुख प्यारे के सतगुरु नानक ने अपना गुरु शब्द दसिया ते सानू भी गुरमुख प्यारे शब्द गुरु दे लड़ लाया। ते माड़े भाग है उन्हां दे जिन्हां दे गुरमुख प्यारे को माड़ी जी प्रॉब्लम आ जाए ते गुरबाणी पढ़न की बजाय गुरु दे चरणा च अरदास करन की बजाय गुरु घर आके सेवा करन की बजाय नंबर मिला लेंदे जमेरी बाबे दा नंबर बना देंगे पंडित महाराज दा। ये पता नहीं कितों महाराज बना ले कितों बाबे बना ले। गुरमुख प्यारे हो कोई अजमेरी कोई बखारी कोई पंडित ये सिख दे बाबे आ किसे होर दे होणगे। गुरु के सिखो गुरु के चरणा च बैठे हो तुहाडे बाबे नहीं आए। सिख दे बाबे किथे आ कदे सोचो गुरमुख प्यारे सिख दे बाबे खड़े सरहंद दियां नीहां च। सिख दे बाबे सिख दे बाबे खड़े चमकौर दी गढ़ी विच। सिख दे बाबे खड़े जलादां दे आरियां दे हेठ। सिख दे बाबे खड़े आ जलादां दे टोकियां दे हेठ। सिख दे बाबे उबलदियां देगां विच बैठे आ ते सिख दे बाबे गुरमुख प्यारे चरखड़ियां ते चढ़ रहे आ। भाई सुबेग सिंह सवाज सिंह वर्गे जिन्हां बाबत इतिहासकारां लिख दिता हेठां धरती ते उत्ते अंबर ते विच फिड़े सुबेग सिंह जंबर। गुरु के सिख सिखी तो कुर्बान जान वाले गुरमुख प्यारे साडे बाबे आ। माफ करियो इन्हां पंडतां दी गल जां जमेरी बुखारियां दी गल छड्डो। इत्थे ते सप्पां कावां कुत्तियां दी पूजा हो रही है। इत्थे ते खड्डां च रहण वाले बाबे बना रखे सप्प कहिंदे ते गुग्गा पीर आ। माफ करियो गुरमुख प्यारे सप्पां कुत्तियां कावां दी पूजा इत्थे। सिंह सभा लहर दे मोढ़ी ज्ञानी दित सिंह विद्वान गुरमुख प्यारे सिख जगत दी जिन्हां बहुत वड्डी सेवा कीती है। ज्ञानी दित सिंह जी उन्हां ने लिखिया कहिंदे देखो मूर्ख देश आ साडा किकर डुबदा जांदा। सप्पां कुत्तियां कावां बिल्लियां अपने पीर बणांदा। करन चूर में सुख कड़ाही मोटे रोट पकावन। रिन सेवियां गुगे माड़ी घर दियां नारा जावन। घरे बजुर्ग मां बाप उन्हां नूं ते दाल प्रशादा गर्म नहीं देना कदे ठंडे पानी दा गलास नहीं फड़ाउणा। ते खड्डां च रहण वालिआं नूं सेवियां पैंदियां। खड्डां च रहण वालिआं नूं दुध पैंदा। ऐसे टेलीफोना ते बाबिआं नूं गुरमुख प्यारिओ सेवा हुंदी आ। जमेरी ते बुखारी ते पंडित दी इंडिया दी धरती ते उत्थे खड्डां भालदियां फिरनगियां साडियां सतकारयोग मावां वड्डी उमर दियां। उन्हां नूं इह याद नहीं हुंदा कि गुरु नानक साहिब सच्चे पातशाह दा प्रकाश दिहाड़ा कदों आ। गुरु गोबिंद सिंह सच्चे पातशाह दा प्रकाश दिहाड़ा कदों आ। माई भागो दियां वारस उन्हां नूं पता नहीं हुंदा माता भागो कौन सी। माता भागो दी की कुर्बानी उन्हां नूं पता नहीं है कि मीर मन्नू दी जेल विच सवा सवा मन दे पीसने पीस के बच्चियां दे डकरे करा के गलां च हार पवा झोलियां च पवा नेजियां ते टंगवा के ते फिर भी दे हथ नूं रहरास दा पाठ कीता ते आखिया सच्चे पातशाह तेरे भाणे अंदर चार पैर दिन सुख दा बतीत होया चार पैर रात आई है अपनी बाणी नाल जोड़ के अपने भाणे च बतीत करवाने। मतावां बीबियां भैणां इह सोचण असीं उहनां दीआं वारस आ। उहनां दीआं वारस खड्डां च रहण वाले बाबे ना बनाओ। अजमेरी बुखारी पंडित इह बाबे ना बनाओ। इह किसे होर दे बाबे हो सकदे आ सिख दे बाबे नहीं है। सिख दे बाबे इत्थे खड्डां च रहण वाले इंडिया च देखी दा उत्थे गुरमुख प्यारे साडियां मतावां बीबियां भैणां नूं इतिहासक दिहाड़े याद नहीं हुंदे। ਤੇ ਜਦੋਂ ਗੁਰਮੁਖ ਪਿਆਰਿਓ ਗੁੱਗੇ ਦੀ ਨੌਵੀਂ ਉਹ ਨੀ ਭੁੱਲਦੀਆਂ, ਮਾਈਆਂ ਹੱਥ ਵਿੱਚ ਦੁੱਧ ਦੀ ਡੋਲਣੀ ਲੈ ਲੈਣਗੀਆਂ, ਹੱਥ ਵਿੱਚ ਸੇਵੀਆਂ ਦੀ ਗੜਵੀ ਬਣਾ ਕੇ ਲੈ ਲੈਣਗੀਆਂ ਤੇ ਤੁਰੀਆਂ ਜਾਣਗੀਆਂ ਚੰਗੇ ਵਸਤਰ ਸਵਸ ਪਾ ਕੇ। ਤੇ ਜੇ ਪੁੱਛੋ ਭੋਲੀ ਮਾਤਾ ਕਿੱਥੇ ਚੱਲੀ ਆ, ਤੇ ਕਹਿਣਗੀਆਂ ਲੈ ਪੁੱਤ ਤੁਹਾਨੂੰ ਨੀ ਪਤਾ ਅੱਜ ਗੁੱਗੇ ਦੀ ਨੌਵੀਂ ਹੈ, ਮੈਂ ਤੇ ਗੁੱਗੇ ਨੂੰ ਸੇਵੀਆਂ ਖਿਲਾਉਣ ਚੱਲੀ ਆ, ਮੈਂ ਤੇ ਗੁੱਗੇ ਨੂੰ ਦੁੱਧ ਪਾਉਣ ਚੱਲੀ ਆ। ਦੇਖੋ ਸਤਿਗੁਰਾਂ ਦੇ ਦਿਹਾੜੇ ਸ਼ਹੀਦਾਂ ਦੇ ਦਿਹਾੜੇ ਯਾਦ ਨਹੀਂ ਹੈ, ਪਰ ਗੁੱਗੇ ਦੀਆਂ ਸੇਵੀਆਂ। ਨਾਲੇ ਪਤਾ ਵੀ ਖੰਡ ਵਿੱਚ ਰਹਿਣ ਵਾਲਾ ਜੇ ਬਾਹਰ ਨਿਕਲੂ ਡਾਂਗੀ ਮਾਰਨਾ, ਬਾਣੀ ਨੇ ਆਖਿਆ ਸੱਪਾ ਦੁੱਧ ਪਿਆਈ ਹੈ, ਭਾਵੇਂ ਜਿੰਨਾ ਮਰਜ਼ੀ ਦੁੱਧ ਪਿਆ ਲਓ ਸੱਪਣੇ ਤੇ ਡਾਂਗੀ ਮਾਰਨਾ, ਪਰ ਸੱਪਾਂ ਨੂੰ ਗੁੱਗਾ ਪੀਰ। ਤੇ ਫਿਰ ਦੇਖੋ ਸੇਵਾ ਕਿੱਦਾਂ ਦੀ ਆ, ਬਜ਼ੁਰਗ ਮਾਤਾ ਲਿਜਾ ਕੇ ਖੰਡ 'ਚ ਦੁੱਧ ਪਾਈ ਜਾਊਗੀ, ਸੇਵੀਆਂ ਪਾਈ ਜਾਊਗੀ, ਆ ਗੁੱਗਿਆ ਪੀਰਾ ਸੇਵੀਆਂ ਖਾ ਲਾ, ਆ ਗੁੱਗਿਆ ਪੀਰਾ ਦੁੱਧ ਪੀ ਲਾ। ਤੇ ਪਤਾ ਕਿੰਨਾ ਚਿਰ ਦੁੱਧ ਪੈਂਦਾ, ਕਿੰਨਾ ਚਿਰ ਸੇਵੀਆਂ ਪੈਂਦੀਆਂ। ਲਓ ਗੁਰਮੁਖ ਪਿਆਰਿਓ, ਜਿੰਨਾ ਚਿਰ ਬਾਬਾ ਖੰਡ ਵਿੱਚ ਓਨਾ ਚਿਰ ਸੇਵੀਆਂ, ਓਨਾ ਚਿਰ ਦੁੱਧ ਪੈਂਦਾ। ਜਦੋਂ ਦੁੱਧ ਧਾਰ ਬੰਨ ਕੇ ਪੈ ਰਿਹਾ ਹੁੰਦਾ ਤੇ ਬਹੁਤੀਆਂ ਖੱਡਾਂ ਤੇ ਖਾਲੀ ਹੁੰਦੀਆਂ ਨੇ, ਚੂਹਿਆਂ ਦੀਆਂ ਖੱਡਾਂ। ਜੇ ਕਿਸੇ 'ਚ ਸੱਪ ਬੈਠਾ ਹੋਵੇ, ਗੁਰਮੁਖ ਪਿਆਰਿਓ ਗੁੱਗਾ ਬੈਠਾ ਹੋਵੇ ਨਾ, ਜਦੋਂ ਦੁੱਧ ਦੀ ਧਾਰ ਹੇਠਾਂ ਜਾਂਦੀ ਤੇ ਉਹਦਾ ਵੀ ਜੀ ਕਰ ਆਉਂਦਾ ਵੀ ਬਾਹਰ ਨਿਕਲ ਕੇ ਦੇਖਾਂ ਤੇ ਸਹੀ ਕਿਹੜਾ ਸ਼ਰਧਾਲੂ ਆ ਗਿਆ ਜਿਹੜਾ ਦੁੱਧ ਪਿਆਉਣ ਡਿਆ
ਮੈਨੂੰ,
ਬਾਹਰ ਨਿਕਲ ਕੇ ਦੇਖਾਂ ਤੇ ਸਹੀ ਏਡਾ ਕਿਹੜਾ ਭਗਤ ਆ ਗਿਆ ਜਿਹੜਾ ਮੈਨੂੰ ਸੇਵੀਆਂ ਖਿਲਾ ਰਿਹਾ। ਤੇ ਲਓ ਜਦੋਂ ਮਾਈ ਸੇਵੀਆਂ ਪਾਉਂਦੀ ਆ, ਜਦੋਂ ਮਾਈ ਦੁੱਧ ਪਾਉਂਦੀ ਆ, ਲੈ ਗੁੱਗਿਆ ਪੀਰਾ ਸੇਵੀਆਂ ਖਾ ਲਾ, ਲੈ ਗੁੱਗਿਆ ਪੀਰਾ ਦੁੱਧ ਪੀ ਲਾ। ਕਿੰਨਾ ਚਿਰ ਪੈਂਦੀਆਂ ਸੇਵੀਆਂ ਤੇ ਦੁੱਧ, ਜਿੰਨਾ ਚਿਰ ਬਾਬਾ ਖੰਡ ਵਿੱਚ ਆ। ਜੇ ਮਾੜਾ ਜਿਹਾ ਬਾਹਰ ਆ ਕੇ ਸਿਰ ਕੱਢ ਲੈ ਨਾ, ਬਸ ਸੱਚ ਜਾਣਿਓ, ਫਿਰ ਜਿਹੜੀ ਮਾਈ ਗੁਰਮੁਖ ਪਿਆਰਿਓ ਐਨਕਾਂ ਲਾ ਕੇ ਖੂੰਡੀ ਦੇ ਸਹਾਰੇ ਤੁਰ ਕੇ ਆਈ ਹੁੰਦੀ ਆ ਨਾ, ਮਾਈ ਦੀ ਦੁੱਧ ਵਾਲੀ ਡੋਲਣੀ ਵੀ ਉੱਥੇ, ਸੇਵੀਆਂ ਵਾਲੀ ਗੜਵੀ ਵੀ ਉੱਥੇ, ਮਾਈ ਦੀ ਐਨਕਾਂ ਵੀ ਉੱਥੇ, ਹੱਥ ਚੋਂ ਖੂੰਡੀ ਵੀ, ਜਿਹੜੀ ਖੂੰਡੀ ਦੇ ਸਹਾਰੇ ਤੁਰ ਕੇ ਆਈ ਹੁੰਦੀ ਉਹ ਵੀ 40 ਦੀ ਸਪੀਡ ਤੇ ਜਾਂਦੀ, ਪਰ ਜੀ ਜਾਂਦੀ ਮਾਈ ਫਿਰ ਸਿੱਟ ਕੇ ਸੇਵੀਆਂ ਵਾਲੀ ਗੜਵੀ, ਸਿੱਟ ਕੇ ਦੁੱਧ ਵਾਲਾ ਡੋਲੂ, ਤੇ ਨਾਲੇ ਵਾਜਾਂ ਮਾਰਦੀ ਜਾਊ, ਵੇ ਪੁੱਤ ਸੰਤਿਆ, ਵੇ ਬੰਤਿਆ, ਵੇ ਪੁੱਤ ਆਇਓ। ਤੇ ਉਹ ਵੀ ਕਹਿਣਗੇ ਭੋਲੀ ਮਾਂ ਤੈਨੂੰ ਕੀ ਹੋ ਗਿਆ, ਮਾਤਾ ਤੂੰ ਤੇ ਗਈ ਸੀ ਗੁੱਗੇ ਨੂੰ ਸੇਵੀਆਂ ਖਿਲਾਉਣ, ਤੂੰ ਤੇ ਗਈ ਸੀ ਗੁੱਗੇ ਨੂੰ ਦੁੱਧ ਪਿਆਉਣ, ਤੇ ਨਾਲੇ ਸਾਹ ਚੜਿਆ ਹੁੰਦਾ ਮਾਤਾ ਨੂੰ, ਤਾਂ ਸੱਪ ਵੀ ਨੀ ਕਿਹਾ ਜਾਂਦਾ। ਜਦੋਂ ਦੇਖਦੇ ਨਾ ਕਿਤੇ ਬੰਦੇ ਦਾ ਸਾਹ ਤਾਂ ਚੜਦਾ, ਫਿਰ ਸੱਪ ਨੂੰ ਵੀ ਹਾਪੀ ਕਹਿੰਦੇ, ਹਾਪੇ ਆ ਗਿਆ, ਸੱਪ ਨੀ ਕਿਹਾ ਜਾਂਦਾ, ਫਿਰ ਸਾਹ ਕਿਤੇ ਨਿਕਲਦਾ। ਫਿਰ ਬੁੱਧ ਕਹਿੰਦੇ ਮਾਂ ਕੀ ਹੋਇਆ, ਤੂੰ ਤੇ ਗੁੱਗੇ ਨੂੰ ਸੇਵੀਆਂ ਖਿਲਾਉਣ ਗਈ ਸੀ, ਸਾਹ ਚੜਿਆ ਹੁੰਦਾ ਮਾਈ ਨੂੰ, ਤੇ ਫਿਰ ਕਹੂਗੀ ਵੇ ਪੁੱਤ ਗੁੱਗੇ ਨੇ ਦਰਸ਼ਨ ਦੇ ਤੇ, ਵੇ ਪੁੱਤ ਗੁੱਗੇ ਨੇ ਦਰਸ਼ਨ ਦੇ ਤੇ। ਤੇ ਮਾਂ ਕਹਿਣਗੇ ਮਾਂ ਫਿਰ ਗੁੱਗੇ ਨੇ ਦਰਸ਼ਨ ਦੇ ਤੇ, ਬਾਬਿਆਂ ਦੇ ਤੇ ਦਰਸ਼ਨ ਹੀ ਤੇ ਮੰਗ ਰਹੇ ਹਾਂ ਵੀ ਬਾਬਾ ਜੀ ਦਰਸ਼ਨ ਦਿਓ, ਜਲ ਪਾਣੀ ਛੱਕ ਕੇ ਜਾਇਓ, ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ, ਬਾਬਿਆਂ ਦੇ ਤੇ ਦਰਸ਼ਨ ਮੰਗੀ ਦੇ। ਕਿਹੋ ਜਿਹੇ ਬਾਬੇ ਆ, ਜੇ ਖੱਡ ਵਿੱਚ ਤੇ ਸੇਵੀਆਂ ਜੇ ਦਰਸ਼ਨ ਦੇ ਦੇਣ ਤੇ ਦੌੜਾਂ ਲੱਗ ਜਾਂਦੀਆਂ, ਇਹ ਕਿਹੋ ਜਿਹੇ ਬਾਬੇ ਆ। ਜਿਹੜੀ ਮਾਈ ਗੁਰਮੁਖ ਪਿਆਰ ਖੂੰਡੀ ਦੇ ਸਹਾਰੇ, ਉਹ ਵੀ 40 ਦੀ ਸਪੀਡ ਤੇ, ਐਨਕਾਂ ਤੋਂ ਬਿਨਾਂ, ਖੂੰਡੀ ਤੋਂ ਬਿਨਾਂ, ਦੁੱਧ ਵਾਲੀ ਡੋਲਣੀ ਵੀ ਉੱਥੇ, ਸੇਵੀਆਂ ਵਾਲੀ ਗੜਵੀ ਵੀ ਉੱਥੇ। ਤੇ ਫਿਰ ਜਦੋਂ ਪੁੱਤਰਾਂ ਨੂੰ ਆਵਾਜ਼ ਮਾਰਦੀ ਹੈ ਤੇ ਪੁੱਤ ਫਿਰ ਕਿਹੜਾ ਗੁਰਮੁਖ ਪਿਆਰ ਉਹ ਲੱਭਦੇ ਆ ਇੰਡੀਆ ਦੇ ਵਿੱਚ, ਤੇ 500 ਤੇ 1000 ਦਾ ਨੋਟ ਬਣਿਆ ਗਾਂਧੀ ਦੇ ਸਿਰੇ ਵਾਲਾ, ਉਹ ਕਾਹਨੂੰ ਲੱਭਦੇ ਆ ਵੀ ਹੁਣ 1000 ਦਾ ਨੋਟ ਜਾਂ 500 ਦਾ ਲੈ ਕੇ ਜਾਈਏ ਵੀ ਬਾਬੇ ਨੇ ਦਰਸ਼ਨ ਦੇ ਤੇ, ਉਹਨੂੰ ਮੱਥਾ ਟੇਕਾਂਗੇ, ਦਰਸ਼ਨੀ ਭੇਟਾ ਚਾਹੀਦੀ ਆ। ਨਾ ਨਾ, ਫਿਰ ਮਾਈ ਦੇ ਪੁੱਤ ਘਰ ਦੀਆਂ ਨੁਕਰਾਂ ਜੀਆਂ ਤੇ ਹੱਥ ਮਾਰਦੇ ਆ, ਹਨੇਰੇ ਜੇ ਤੇ ਹੱਥ ਮਾਰਦੇ ਫਿਰਦੇ ਭਾਲਦੇ ਨੇ, ਘੜਕ ਦੀਆਂ ਡਾਂਗਾਂ ਕਿੱਥੇ ਰੱਖੀਆਂ, ਗੜਾਸੀ ਕਿੱਥੇ ਰੱਖੀ ਆ, ਬਰਸੀ ਕਿੱਥੇ ਰੱਖੀ ਆ। ਲਓ ਗੁਰਮੁਖ ਪਿਆਰੇ, ਉਹ ਜਿਹੜੇ ਬਾਬੇ ਨੂੰ ਪਹਿਲਾਂ ਸੇਵੀਆਂ ਪੈ ਰਹੀਆਂ ਹੁੰਦੀਆਂ ਨਾ, 5 ਮਿੰਟ ਪਹਿਲਾਂ ਸੇਵੀਆਂ ਤੇ 5 ਮਿੰਟ ਬਾਅਦ ਡਾਂਗਾਂ। ਜਿਹੜਾ ਬਾਬਾ ਖੱਡ ਵਿੱਚ ਆ ਉਹਨੂੰ ਸੇਵੀਆਂ ਤੇ ਦੁੱਧ ਪੈਂਦਾ, ਜੇ ਬਾਬਾ ਖੱਡ ਤੋਂ ਬਾਅਦ ਆ ਗਿਆ ਤੇ ਡਾਂਗਾਂ। ਦੇਖੋ ਪੂਜਾ, ਦੇਖੋ ਕਿੱਦਾਂ, ਦੇਖੋ ਮੂਰਖ ਦੇਸ਼ ਸਾਡਾ ਕਿੱਕਰ ਡੁੱਬਦਾ ਜਾਂਦਾ। ਸਰਕਾਰ ਯੁਗ ਮਾਤਾਵਾਂ ਬੀਬੀਆਂ ਭੈਣਾਂ ਇਸਤਰੀ ਸਤਸੰਗ ਸਭਾ ਦੇ ਵੱਲੋਂ ਅਨਾਊਂਸ ਹੋਇਆ ਪ੍ਰੋਗਰਾਮ, ਇਹਨਾਂ ਦੇ ਪਿਆਰ ਵਿੱਚ, ਮਾਤਾਵਾਂ ਬੀਬੀਆਂ ਭੈਣਾਂ ਦੇ ਸੰਗਤਾਂ ਦੇ ਪਿਆਰ ਵਿੱਚ ਅਰਦਾਸ, ਅੱਜ ਦਾ ਸਮਾਂ ਕਿੱਥੋਂ ਬਰਮਿੰਗਮ ਤੋਂ ਚੱਲ ਕੇ ਇੱਥੇ, ਭਾਵੇਂ ਕਿ ਅੱਜ ਦਾ ਸਮਾਂ ਨਹੀਂ ਸੀ ਰੱਖਿਆ, 2 ਹਫ਼ਤਿਆਂ ਦਾ ਪ੍ਰੋਗਰਾਮ ਸੀ, ਅੱਜ ਦਾ ਦਿਨ ਸੰਗਤਾਂ ਨੂੰ ਮਿਲਣ ਵਾਸਤੇ ਸੀ, ਪਰ ਇਹਨਾਂ ਦੇ ਪਿਆਰ ਸਤਿਕਾਰ ਵਿੱਚ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, ਸਤਿਗੁਰ ਦੇ ਪ੍ਰਕਾਸ਼ ਦੀਆਂ ਖੁਸ਼ੀਆਂ ਲਈ ਦਾਸ ਸਪੈਸ਼ਲ ਇੱਥੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬਰਮਿੰਗਮ ਤੋਂ ਚੱਲ ਕੇ, ਬੜਾ ਲੰਬਾ ਟ੍ਰੈਫਿਕ ਸੀ, ਸਾਡੇ ਤੇ ਖਿਆਲ ਸੀ ਵੀ 1.5-2 ਘੰਟੇ ਪਹਿਲਾਂ ਹੀ ਪਹੁੰਚ ਜਾਂਗੇ, ਪਰ ਪਤਾ ਉਦੋਂ ਹੀ ਲੱਗਿਆ ਜਦੋਂ ਐਨ ਪੂਰੇ ਟਾਈਮ ਤੇ ਇੱਥੇ ਪਹੁੰਚੇ, ਤੇ ਟਾਈਮ ਤੋਂ ਵੀ ਲੇਟ ਹੋ ਗਏ। ਟ੍ਰੈਫਿਕ ਦਾ ਸਿਸਟਮ ਹੈ, ਕਦੇ ਖੁੱਲ ਜਾਂਦਾ ਸੀ, ਕਦੇ ਗੁਰਮੁਖ ਪਿਆਰੇ ਜਾਮ ਲੱਗ ਜਾਂਦਾ। ਰਹੋ ਵਿਚਾਰ, दास बेनती करनी चाहुंदा मताऊ बीबीओ भैणो बहुत वड्डी सेवा कदे स्त्री सत्संग सभा बना के कदे श्री सुखमणी साहब सेवा सोसायटी बना के कदे कीर्तन सोसायटी बना के गुरु घर नाल तुसी जुड़ियां हो जोड़दियां ते जुड़ियां रहो गुरु दे नाल छड़ दियो बुखारी बाबे दा फोन लाउणा पंडित महाराज दा फोन लाउणा ते होर अजमेरी बाबे दा फोन ए साडे बाबे नहीं है साडे बाबे किथे है देखो गुरमुख प्यारे बाबे किदां दे बनाए सप्पां कुत्तियां कावां बिल्लियां अपने पीर बनांदा देखो मूर्ख देश साडा किकर डुबदा जांदा किहो जे लोग गुरमुख प्यारे हो ते फिर माई दे पुत भालदे आ डांगा फिर खूब सेवा हुंदी है गुग्गे पीर दी ते कोल दी कोई लंघिया जांदा होवे ना गुग्गे दा भगत ओह वी ए नहीं कहिंदा कानू मार दे ते गुग्गा पीर आ ओह वी कहिंदा जे टिकाणे नहीं लगी हिलदा अजे टिकाणे नहीं दी श्री श्री गोटो हिलदा अज देखो किदां दी पूजा सप्पां कुत्तियां कावां बिल्लियां दी इत्थे कोई बाबा डोरिया आला कोई डब्बे आला कोई कुत्तिया आला कोई बिल्लिया आला पता ही नहीं लगता किन्ने क बाबे बना ले किसे होर दे बाबे ते हो सकदे गुरमुख सिख दे बाबे नहीं सिख दे बाबे चमकौर दी गड़ी च खड़े आ तुहाडे बाबे सरहद दियां नीहां च खड़े आ जेड़े उत्थे खड़ के भी धर्म दी खातर गोलियां दे मूहरे गुरमुख प्यारे हो डांगा दे मूहरे जाना दी परवाह ना करदे होए जेड़े वचन कर रहे आ धारना च पढ़ भी लियो प्यार विच सारे सिर जावे तां जावे साडा सिखी सिदक ना जावे सिर जावे तां जावे साडा सिखी सिदक ना जावे सिर जावे तां
जावे साडा सिखी सिदक ना जावे सिर जावे तां जावे साडा सिखी सिदक ना जावे
सिर जावे तां जावे साडा सिखी सिदक ना जावे सिर जावे तां जावे साडा सिखी सिदक ना जावे बेनती स्त्री सतसंग सभा कीर्तन दे विच बहुत सतगुरु दी कृपा वाहिगुरु सिमरन विच शब्द कीर्तन च बहुत उच्ची आवाज आउंदी धारना विच वी गज के गुरु दे प्यार विच आपां पढ़ रहे आ सारे माई भाई गज के शामिल होवो सिर जावे तां जावे सिर जावे तां जावे सिर जावे तां जावे सिर जावे तां जावे
प्रकाश दिहाड़े दियां खुशियां मना रहे हो गुरमुख प्यारे अज इन्हां वचनां ते पहरा देण दी लोड़ आ सानू सतगुरु सच्चे पातशाह ने शब्द गुरु दे लड़ लाया भाई गुरदास जी कहिंदे सतगुरु नानक प्रगटिया पहला शब्द भाई गुरदास जी का ख्याल मंगदा के गुरु नानक दुनिया ते आके गुरु नहीं बने गुरु नानक तुर दरगाहो सतगुरु रूप विच ते दूसरा वचन ख्याल मंगदा एक एक शब्द भाई गुरदास जी का ख्याल मंगदा ध्यान दियो दूसरा वचन भाई गुरदास जी ने आख्या प्रगटिया ख्याल दियो दास नालों सियाणे गुरमुख प्यारे भाई गुरदास जी ये भी कह सकते सी सतगुरु नानक जन्मे आ जन्मया नहीं किया भाई गुरदास जी ने भाई गुरदास जी ने आख्या सतगुरु नानक प्रगटिया ते दास नालों तुसी सियाणे हो पढ़े लिखे हो बेनती है गुरमुख प्यारे हो जन्म लैण ते प्रगट होण च जिमी असमान दा फर्क आ ਭਾਈ ਗੁਰਦਾਸ ਜੀ ਨੇ ਆਖਿਆ ਸਤਿਗੁਰੂ ਨਾਨਕ ਪ੍ਰਗਟਿਆ। ਜਨਮ ਚੀਜ਼ ਉਹ ਲੈਂਦੀ ਹੈ ਜਿਹੜੀ ਪਹਿਲਾਂ ਨਹੀਂ, ਪ੍ਰਗਟ ਚੀਜ਼ ਉਹ ਹੁੰਦੀ ਜਿਹੜੀ ਪਹਿਲਾਂ ਵੀ। ਗੁਰੂ ਨਾਨਕ ਦੇ ਕਣ ਕਣ ਵਿੱਚ ਆ, ਗੁਰੂ ਨਾਨਕ ਦੇ ਕਣ ਕਣ ਵਿੱਚ, ਗੁਰੂ ਨਾਨਕ ਦੇ ਯਰੇ ਯਰੇ ਵਿੱਚ ਆ। ਜਿਮੀ ਅਸਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਚਨ ਪੜ੍ਹੋ, ਦਸਵੇਂ ਪਾਤਸ਼ਾਹ ਦੀ ਬਾਣੀ। ਸਤਿਗੁਰ ਕਹਿੰਦੇ ਜਿਮੀ ਜਮਾ ਸੰਸਾਰ ਦੇ ਅੰਦਰ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵੱਡ ਹੈ, ਨਾ ਘਾਟ ਵੱਡ ਹੋਤ ਹੈ। ਘਟ ਘਟ ਮੈਂ ਹਰ ਜੂ ਬਸੈ, ਸਵੈ ਘਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਤੇ ਖਿਆਲ ਕਰਿਓ, ਜਿਹੜੀ ਚੀਜ਼ ਜਨਮਦੀ ਆ ਉਹ ਮਰ ਜਾਂਦੀ ਆ, ਜਿਹੜੀ ਚੀਜ਼ ਬਣਦੀ ਆ ਉਹ ਭੱਜ ਜਾਂਦੀ, ਜਿਹੜੀ ਉਪਜਦੀ ਉਹ ਬਿਣਸ ਹੋ ਜਾਂਦੀ ਆ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੇ ਜਨਮ ਦਿਹਾੜਾ ਕਹਾਂਗੇ ਤੇ ਫਿਰ ਮਰਨ ਦੀ ਗੱਲ ਆਉਂਦੀ। ਤੇ ਗੁਰੂ ਨਾਨਕ ਤੇ ਗੁਰਮੁਖ ਪਿਆਰਿਓ, ਨਾ ਜਨਮ ਵਿੱਚ ਆ ਨਾ ਮਰਨ। ਗੁਰੂ ਨਾਨਕ ਨੂੰ ਤੇ ਦੇਖਣ ਸੁਣਨ ਵਾਲਾ ਜੰਮਣ ਮਰਨ ਚ ਨਹੀਂ ਜਾਂਦਾ। ਬਾਣੀ ਪੜੋ, ਸਤਿਗੁਰੂ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪੜਿਆ। ਗੱਜ ਕੇ ਆਖੋ ਸਤਨਾਮ। ਗੁਰੂ ਨਾਨਕ ਨੂੰ ਜਿਹਨੇ ਸੁਣ ਲਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹਨੇ ਪੇਖਿਆ ਗਰਭ ਵਿੱਚ, ਤੇ ਉਹ ਨਹੀਂ ਗਿਆ। ਤੇ ਜੇ ਅਸੀਂ ਗੁਰੂ ਨਾਨਕ ਨੂੰ ਗੁਰਮੁਖ ਪਿਆਰਿਓ ਗਰਭ ਵਿੱਚ ਲੈ ਆਉਂਦੇ, ਕਈ ਮਾਈ ਭਾਈ ਕਹਿਣਗੇ ਗੁਰੂ ਨਾਨਕ ਦੇ ਜਨਮ ਦਿਹਾੜੇ ਦੀ ਵਧਾਈ ਹੋਵੇ। ਗੁਰੂ ਨਾਨਕ ਜਨਮਿਆ ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਪ੍ਰਗਟਿਆ। ਸਤਿਗੁਰੂ ਨਾਨਕ ਪ੍ਰਗਟਿਆ। ਜਿਹੜੀ ਚੀਜ਼ ਜਨਮਦੀ ਹੈ ਗੁਰਮੁਖ ਪਿਆਰਿਓ ਮਰਦੀ ਹੈ, ਜਿਹੜੀ ਚੀਜ਼ ਉਪਜਦੀ ਆ ਉਹ ਬਿਣਸਦੀ ਆ, ਜਿਹੜੀ ਚੀਜ਼ ਪੈਦਾ ਹੁੰਦੀ ਆ ਉਹ ਬਿਣਸ ਜਾਂਦੀ ਨਾਸ ਹੋ ਜਾਂਦੀ ਆ। ਸਤਿਗੁਰੂ ਨਾਨਕ ਸਾਹਿਬ ਜਨਮੇ ਨੀ, ਸਤਿਗੁਰ ਪ੍ਰਗਟ। ਜਿਹੜੀ ਚੀਜ਼ ਪ੍ਰਗਟਦੀ ਹੈ ਗੁਰਮੁਖ ਪਿਆਰਿਓ ਉਹ ਅਲੋਪ ਹੁੰਦੀ ਹੈ। ਨਾਲੇ ਖਿਆਲ ਕਰਿਓ, ਜੇ ਅਸੀਂ ਕਹਾਂਗੇ ਗੁਰੂ ਨਾਨਕ ਜਨਮਿਆ ਤੇ ਫਿਰ ਮਰਨ ਦੀ ਗੱਲ ਆ, ਗੁਰੂ ਨਾਨਕ ਤੇ ਪ੍ਰਗਟਿਆ ਤੇ ਗੁਰੂ ਨਾਨਕ ਅੱਜ ਵੀ ਆ। ਗੁਰਮੁਖ ਪਿਆਰ ਗੁਰੂ ਨਾਨਕ ਤੇ ਗਿਆ। ਗੁਰੂ ਨਾਨਕ ਜੋਤ ਹੈ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਭੱਟਾਂ ਦੇ ਸਵਈਏ ਪੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਤੇ ਭੱਟ ਗੁਰੂ ਨਾਨਕ ਸਾਹਿਬ ਦੀ ਮਹਿਮਾ ਚ ਕਹਿੰਦੇ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਉਹ ਜੋਤ ਹੈ, ਤੇ ਉਹ ਜੋਤ ਕਿਤੇ ਗਈ ਥੋੜੀ। ਗੁਰਮੁਖ ਪਿਆਰਿਓ ਦਸ ਜਾਮਿਆਂ ਚ ਵਰਤਣ ਤੋਂ ਬਾਅਦ ਅੱਜ ਉਹ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਚ ਸੁਭਾਏ ਮਾਣ ਹੈ। ਗੱਜ ਕੇ ਆਖੋ ਸਤਨਾਮ। ਬਸ ਲੋੜ ਹੈ ਸ਼ਰਧਾ ਦੀ, ਭਾਵਨਾ ਦੀ। ਜੇ ਸਾਡੇ ਚ ਭਾਵਨਾ ਪੈਦਾ ਹੋ ਜੇ, ਸ਼ਰਧਾ ਪੈਦਾ ਹੋ ਜੇ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਚ ਜੋਤ ਦੇਖ ਸਕਦੇ ਹਾਂ। ਗੁਰੂ ਨਾਨਕ ਦੀ ਜੋ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਆਪਾਂ ਕਹਿੰਦੇ ਹਾਂ ਨਾ, ਜਾਗਤ ਜੋਤ ਗੁਰੂ ਗ੍ਰੰਥ ਸਾਹਿਬ, ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ। ਗੁਰੂ ਨਾਨਕ ਜੋਤ ਹੈ, ਗੁਰੂ ਨਾਨਕ ਸਰੀਰ ਨਹੀਂ ਹੈ, ਗੁਰੂ ਨਾਨਕ ਜੋਤ ਹੈ। ਤਾਂ ਹੀ ਗੁਰਮੁਖ ਪਿਆਰੇ ਇਤਿਹਾਸ ਪੜ੍ਹੋ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਜਦੋਂ ਅੰਤਲਾ ਸਮਾਂ ਸਰੀਰ ਦਾ ਪੜ੍ਹੋ ਤੁਸੀਂ, ਗੁਰੂ ਨਾਨਕ ਸਰੀਰ ਥੋੜੀ, ਗੁਰੂ ਨਾਨਕ ਦੇ ਜੋਤ ਹੈ। ਰਾਵੀ ਦਰਿਆ ਦੇ ਕੰਢੇ ਤੇ ਜਦੋਂ ਸਤਿਗੁਰ ਚਾਦਰ ਤਾਣ ਕੇ ਬਿਰਾਜਮਾਨ ਹੋ ਗਏ ਗੁਰਮੁਖ ਪਿਆਰਿਓ, ਤੇ ਹਿੰਦੂ ਸਿੱਖ ਤੇ ਮੁਸਲਮਾਨ ਲੜਾਈ ਪੈ ਗਈ। ਉਹ ਕਹਿੰਦੇ ਸਾਡਾ ਪੀਰ ਆ, ਅਸੀਂ ਦਫ਼ਨ ਕਰਨਾ ਸਰੀਰ। ਉਹ ਕਹਿੰਦੇ ਹਿੰਦੂ ਸਿੱਖ ਕਹਿੰਦੇ ਸਾਡਾ ਗੁਰੂ ਨਾਨਕ ਗੁਰੂ ਹੈ, ਅਸੀਂ ਸੰਸਕਾਰ ਕਰਨਾ ਸਰੀਰ ਦਾ, ਤੇ ਇਤਿਹਾਸ ਤੁਹਾਡੇ ਸਾਹਮਣੇ ਹੈ। ਜਿਸ ਵੇਲੇ ਡਾਂਗ ਲੱਗੀ ਖੜਕਣ, ਉਹ ਜਾਹਰ ਪੀਰ ਜਗਤ ਗੁਰ ਬਾਬਾ, ਉਹ ਕਹਿੰਦੇ ਵੀ ਅਸੀਂ ਤੇ ਸੰਸਕਾਰ ਕਰਨਾ, ਉਹ ਕਹਿੰਦੇ ਅਸੀਂ ਸਰੀਰ ਦਫ਼ਨ ਕਰਨਾ। ਤੇ ਭਾਈ ਗੁਰਦਾਸ ਜੀ, ਬਾਬਾ ਗੁਰਮੁਖ ਪਿਆਰਿਓ, ਗੁਰੂ ਕੇ ਸਿੱਖ ਭਾਈ ਬਾਲਾ ਜੀ ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਜਿਹੜੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਨੂੰ ਛੇ ਪਾਤਸ਼ਾਹੀਆਂ ਦੇ ਦਰਸ਼ਨ ਹੋਏ ਤੇ ਪੰਜ ਪਾਤਸ਼ਾਹੀਆਂ ਨੂੰ ਗੁਰਤਾ ਗੱਦੀ ਦਾ ਤਿਲਕ ਦੇਣ ਦਾ ਮਾਣ ਪ੍ਰਾਪਤ, ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਹਿਲੇ ਗ੍ਰੰਥੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਥਾਪਨ ਕੀਤੇ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਉਹ ਲੋਕੋ ਕਿਉਂ ਲੜਦੇ ਹੋ ਹਿੰਦੂ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ? ਆਖਿਆ ਗੁਰੂ ਨਾਨਕ ਨੇ ਤੇ ਸਾਰੀ ਉਮਰ ਦੁਨੀਆਂ ਦੀਆਂ ਲੜਾਈਆਂ ਖਤਮ ਕੀਤੀਆਂ, ਗੁਰੂ ਨਾਨਕ ਨੇ ਤੇ ਝਗੜੇ ਖਤਮ ਕੀਤੇ, ਤੁਸੀਂ ਗੁਰੂ ਨਾਨਕ ਲਈ ਝਗੜਾ ਕਰਦੇ ਹੋ, ਆਪਾਂ ਫੈਸਲਾ ਗੁਰੂ ਨਾਨਕ ਤੋਂ ਲੈ ਲੈਂਦੇ ਹਾਂ। ਕਹਿੰਦੇ ਫੈਸਲਾ ਕਿਵੇਂ ਹੋਵੇਗਾ? ਕਹਿੰਦੇ ਗੁਰੂ ਨਾਨਕ ਸਾਹਿਬ ਕਿਤੇ ਗਏ ਆ, ਗੁਰੂ ਨਾਨਕ ਨੂੰ ਪੁੱਛ ਲੈਂਦੇ ਹਾਂ, ਸੱਚੇ ਪਾਤਸ਼ਾਹ ਨੂੰ ਅਰਦਾਸ ਕਰੋ, ਸਾਰੇ ਜੁੜੋ ਅਰਦਾਸ ਵਿੱਚ। ਇਤਿਹਾਸ ਹੈ ਰਾਵੀ ਦੇ ਕੰਢੇ ਦਾ, ਗੁਰਮੁਖੋ ਜਦੋਂ ਗਲਾਂ ਵਿੱਚ ਪੱਲੂ ਪਾ ਕੇ ਅਰਦਾਸ ਵਿੱਚ ਜੁੜੇ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਕੀਤੀ ਅਰਦਾਸ, ਸੱਚੇ ਪਾਤਸ਼ਾਹ ਤੁਸੀਂ ਸਾਰੀ ਉਮਰ ਝਗੜੇ ਨਿਬੇੜਦੇ ਰਹੇ, ਐਸ ਜਾਮੇ ਵਿੱਚ ਵਿਚਰਦਿਆਂ ਗੁਰੂ ਨਾਨਕ ਦੇ ਰੂਪ ਵਿੱਚ ਤੁਸੀਂ ਤੇ ਦੇਸਾਂ ਦਸਾਂਤਰਾਂ ਦਾ ਰਟਣ ਕਰਕੇ ਝਗੜੇ ਨਿਬੇੜੇ, ਸਤਿਗੁਰ ਸੱਚੇ ਪਾਤਸ਼ਾਹ ਗੰਗਾ ਬਨਾਰਸ ਮੁਲਤਾਨ ਮੱਕੇ ਮਦੀਨੇ ਬਗਦਾਦ ਦੀ ਧਰਤੀ ਤੇ ਜਾ ਕੇ ਤੁਸੀਂ ਤੇ ਝਗੜੇ ਨਵੇੜ ਕੇ ਦੁਨੀਆਂ ਨੂੰ ਇੱਕ ਰੱਬ ਦੇ ਰਾਹੇ ਪਾਉਂਦੇ ਰਹੇ। ਤੁਸੀਂ ਤੇ ਸਾਰਿਆਂ ਨੂੰ ਇੱਕ ਮਾਲਾ ਚ ਪਰੋਣ ਦਾ ਬਚਨ ਕੀਤਾ ਤੇ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਲਈ ਝਗੜਾ ਪੈਦਾ ਹੋ ਗਿਆ, ਫੈਸਲਾ ਦਿਓ ਆਪ ਹੀ ਸੱਚੇ ਪਾਤਸ਼ਾਹ ਬਚਨ ਕਰੋ ਕਿ ਤੁਹਾਡਾ ਹੁਣ ਇਹ ਸਰੀਰ ਦਾ ਸੰਸਕਾਰ ਹੋਵੇ ਕਿ ਜਾਂ ਇਸ ਨੂੰ ਦਫ਼ਨ ਕੀਤਾ ਜਾਵੇ। ਤੇ ਰਿਜ਼ਲਟ ਕੀ ਸੀ? ਗੁਰਮੁਖੋ ਜਦੋਂ ਅਰਦਾਸ ਕਰਕੇ ਮੱਥਾ ਟੇਕਿਆ ਤੇ ਜਿਹੜੀ ਚਾਦਰ ਤਾਣ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਆਰਾਮ ਕਰ ਰਹੇ ਸੀ ਨਾ, ਜਿਸ ਵੇਲੇ ਇਤਿਹਾਸ ਕਹਿੰਦਾ ਚਾਦਰ ਉਤਾਰੀ ਤੇ ਹੇਠਾਂ ਸਰੀਰ ਤੇ ਹੈ ਹੀ ਨਹੀਂ ਸੀ, ਫੁੱਲਾਂ ਦਾ ਬੁੱਕ ਪਿਆ ਸੀ। ਗੱਜ ਕੇ ਆਖੋ ਸਤਨਾਮ, ਇਤਿਹਾਸ ਹੈ, ਗੱਜ ਕੇ ਆਖੋ ਸਤਨਾਮ। ਇੱਕ ਵਾਰ ਫਿਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਇਤਿਹਾਸ ਹੈ, ਗੁਰੂ ਨਾਨਕ ਦਾ ਸਰੀਰ ਨਹੀਂ, ਗੁਰੂ ਨਾਨਕ ਸਰੀਰ ਥੋੜੀ ਉਹ ਤੇ ਜੋਤ ਹੈ। ਗੁਰੂ ਨਾਨਕ ਦਾ ਸਰੀਰ ਨਜ਼ਰ ਨਹੀਂ ਆਇਆ ਗੁਰਮੁਖ ਪਿਆਰਿਓ, ਗੁਰੂ ਨਾਨਕ ਜੋਤ ਹੈ, ਹੇਠਾਂ ਸਰੀਰ ਨਹੀਂ ਸੀ। ਇਤਿਹਾਸ ਹੈ, ਇਤਿਹਾਸ ਨੂੰ ਪੜ੍ਹੋ, ਫੁੱਲਾਂ ਦੀ ਬੁੱਕ ਸੀ ਗੁਰਮੁਖ ਪਿਆਰਿਓ, ਸਰੀਰ ਤੇ ਹੈ ਹੀ ਨਹੀਂ ਸੀ। ਫੈਸਲਾ ਬਾਬੇ ਨਾਨਕ ਨੇ ਦੇ ਦਿੱਤਾ ਕਿ ਨਾ ਸੰਸਕਾਰ ਕਰੋ ਤੇ ਨਾ ਦਫ਼ਨ ਕਰੋ, ਤੇ ਫਿਰ ਚਾਦਰ ਨੂੰ ਵੰਡਿਆ ਗਿਆ। ਇਤਿਹਾਸ ਤੁਹਾਡੇ ਸਾਹਮਣੇ, ਜਿਹੜੀ ਮੁਸਲਮਾਨਾਂ ਦੇ ਕੋਲੇ ਆਈ ਉਹਨਾਂ ਨੇ ਦਫ਼ਨ ਕਰ ਦਿੱਤੀ, ਚਾਦਰ ਦੇ ਉੱਤੇ ਮਕਬਰਾ ਬਣਾ ਦਿੱਤਾ, ਤੇ ਜਿਹੜੀ ਗੁਰਮੁਖ ਪਿਆਰੇ ਉਹ ਸਿੰਧੂ ਤੇ ਸਿੱਖਾਂ ਦੇ ਵੰਡੇ ਆਈ ਉਹਨਾਂ ਨੇ ਸੰਸਕਾਰ ਕਰ ਦਿੱਤਾ ਤੇ ਉੱਥੇ ਥੜਾ ਬਣਾ ਦਿੱਤਾ ਗੁਰਮੁਖ ਪਿਆਰੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਦੋਵੇਂ ਗੱਲਾਂ ਚੰਗੀਆਂ ਨਹੀਂ ਲੱਗੀਆਂ। ਇਤਿਹਾਸ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇ ਮੜੀਆਂ ਮੱਟਾਂ ਕਬਰਾਂ ਚੋਂ ਕੱਢਿਆ ਸੀ ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਨਾਲ ਵਾਹਿਗੁਰੂ ਅਕਾਲ ਪੁਰਖ ਨਾਲ ਜੋੜਿਆ, ਸਤਨਾਮ ਨਾਲ ਜੋੜਿਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਰਾਵੀ ਦਾ ਚੜ੍ਹਾ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਤੇ ਜਿੱਥੇ ਹਿੰਦੂ ਸਿੱਖਾਂ ਨੇ ਗੁਰਮੁਖ ਪਿਆਰਿਓ ਚਾਦਰ ਦਾ ਸੰਸਕਾਰ ਕੀਤਾ ਸੀ ਤੇ ਜਿੱਥੇ ਮੁਸਲਮਾਨਾਂ ਨੇ ਮਕਬਰਾ ਬਣਾਇਆ ਸੀ, ਸਤਿਗੁਰੂ ਨਾਨਕ ਸਾਹਿਬ ਨੇ ਰਾਵੀ ਦੇ ਰੋਡ ਵਿੱਚ ਦੋਵੇਂ ਹੀ ਰੋਡ ਦਿੱਤੇ ਤੇ ਫੈਸਲਾ ਦੇ ਦਿੱਤਾ ਮੈਨੂੰ ਇਹ ਦੋਵੇਂ ਹੀ ਨਹੀਂ ਚਾਹੀਦੇ। ਸ਼ਬਦ ਨਾਲ ਜੁੜਨਾ ਸਤਿਗੁਰੂ ਸੱਚੇ ਪਾਤਸ਼ਾਹ ਨੇ, ਦੇਖੋ ਗੁਰੂ ਨਾਨਕ ਦਾ ਸਰੀਰ ਨਹੀਂ ਹੈ, ਗੁਰਮੁਖ ਪਿਆ ਗੁਰੂ ਨਾਨਕ ਜੋਤ ਹੈ। ਤੇ ਖਿਆਲ ਕਰੋ ਇਤਿਹਾਸ ਭਰਿਆ ਪਿਆ, ਆਪਾਂ ਪੜ੍ਹਦੇ ਹਾਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਰਦਾਨੇ ਨੂੰ ਭੋਜਨ ਪ੍ਰਸ਼ਾਦਾ ਛਕਾ ਲੈਂਦੇ, ਆਪ ਤੇ ਛਕਦੇ ਹੀ ਨਹੀਂ ਸੀ, ਆਪ ਤੇ ਛਕਦੇ ਜੇ ਸਰੀਰ ਹੋਵੇ ਤੇ ਛਕੇ, ਸਤਿਗੁਰ ਤੇ ਜੋਤ ਹੈ। ਤੇ ਦਸਵਾਂ ਜਾਮਾ ਦੇਖੋ ਆਖਰੀ ਜੋਤ ਗੁਰਮੁਖ ਪਿਆਰਿਓ ਜਾਮਾ ਜੋਤ ਦਾ ਸਰੀਰ ਰੂਪ ਵਿੱਚ, ਇਤਿਹਾਸ ਤੁਹਾਡੇ ਸਾਹਮਣੇ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਕਿਹਨੇ ਕੀਤਾ ਵੇ? ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਇਤਿਹਾਸ, ਜਦੋਂ ਅੱਜ ਵੀ ਤਖ਼ਤ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਜਾਓ ਤੇ ਅੱਜ ਵੀ ਉੱਥੇ ਬਚਨ ਮਿਲਦੇ ਆ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਮੁਖ ਪਿਆਰੇ ਸਨਦਬੱਧ ਸ਼ਸਤਰਧਾਰੀ ਹੋ ਕੇ ਘੋੜੇ ਤੇ ਸਵਾਰ ਹੋ ਕੇ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਅਰਪਣ ਤੋਂ ਬਾਅਦ ਜਦੋਂ ਬਚਨ ਕਰ ਦਿੱਤਾ, ਸੱਚੇ ਪਾਤਸ਼ਾਹ ਨੇ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ। ਉਸ ਤੋਂ ਬਾਅਦ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਮੁਖ ਪਿਆਰਿਓ ਅੱਜ ਵੀ ਉੱਥੇ ਉਹ ਉਦਾਸੀ ਸਾਧੂ ਦੀ ਜਗ੍ਹਾ ਜਿਹਨੂੰ ਸਤਿਗੁਰ ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਗੁਰਮੁਖ ਪਿਆਰਿਓ ਦਰਸ਼ਨ ਦਿੱਤੇ, ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਸਾਡੇ ਸੰਸਕਾਰ ਦੇ ਚੱਕਰ ਚ ਨਾ ਪਇਓ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਐਨ ਤਿਆਰ ਬਰ ਤਿਆਰ। ਤੇ ਉਹ ਸਾਧੂ ਨੇ ਆ ਕੇ ਆਖਿਆ ਕਹਿੰਦਾ ਗੁਰਮੁਖੋ ਜਿੰਨੀਆਂ ਸੰਗਤਾਂ ਸੀ ਉੱਥੇ ਖਾਲਸਾ ਸੀ, ਸੱਚੇ ਪਾਤਸ਼ਾਹ ਮਹਾਰਾਜ ਦੀ ਯਾਦ ਵਿੱਚ ਬੈਰਾਗ ਨਾ ਕਰੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਤੇ ਸੱਚਖੰਡ ਵਾਸੀ ਨੇ, ਤੁਸੀਂ ਕਿਹੜੇ ਚੱਕਰਾਂ ਚ ਪਏ? ਸਤਿਗੁਰ ਤੇ ਮੈਨੂੰ ਤਿਆਰ ਬਰ ਤਿਆਰ ਘੋੜੇ ਤੇ ਸਵਾਰ ਆਕਾਸ਼ ਮੰਡਲ ਵਿੱਚ ਦਿਖਾਈ ਦਿੱਤੇ। ਖਿਆਲ ਕਰਿਓ ਨਾ ਤੇ ਪਹਿਲੇ ਜਾਮੇ ਚ ਸੰਸਕਾਰ ਦੀ ਗੱਲ ਆ, ਨਾ ਦਸਵੇਂ ਜਾਮੇ ਚ, ਕਿਉਂਕਿ ਗੁਰੂ ਨਾਨਕ ਜੋਤ ਆ ਤੇ ਉਹ ਜੋਤ ਕਿੱਥੇ ਰੱਖੀ? ਸਤਿਗੁਰ ਸੱਚੇ ਪਾਤਸ਼ਾਹ ਨੇ ਜੋਤ ਰੱਖੀ ਗੁਰੂ ਗ੍ਰੰਥ ਸਾਹਿਬ ਚ। ਅੱਜ ਸਾਨੂੰ ਗੁਰਮੁਖ ਪਿਆਰਿਓ ਸ਼ਰਧਾ ਦੀ ਲੋੜ, ਗੁਰੂ ਨਾਨਕ ਕਿਤੇ ਗਿਆ ਨੀ, ਦੁਨੀਆਂ ਤੇ ਜਿੰਨੇ ਪੀਰ ਪੈਗੰਬਰੇ ਆਏ ਆ ਕੇ ਚਲੇ ਗਏ, ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਜਿੰਨੇ ਪੀਰ ਪੈਗੰਬਰੇ ਆਏ ਗੁਰਮੁਖ ਪਿਆਰਿਓ ਆ ਕੇ ਚਲੇ ਗਏ, ਸੱਚ ਜਾਣਿਓ ਗੁਰੂ ਨਾਨਕ ਇਸ ਧਰਤੀ ਤੇ ਆਇਆ ਮੁੜ ਕੇ ਨੀ ਗਿਆ। ਗੁਰੂ ਨਾਨਕ ਇਸ ਧਰਤੀ ਤੇ ਆਇਆ ਮੁੜ ਕੇ ਨੀ ਗਿਆ। ਦਸ ਜਾਮਿਆਂ ਚ ਜੋਤ ਵਰਤਣ ਤੋਂ ਬਾਅਦ ਅੱਜ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਚ ਬੈਠਾ। ਰੱਜ ਕੇ ਆਖੋ ਸਤਨਾਮ। ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਪ੍ਰਗਟ ਦਿਹਾੜਾ। ਭਾਈ ਗੁਰਦਾਸ ਜੀ ਕਹਿ ਰਹੇ ਸਤਿਗੁਰੂ ਨਾਨਕ ਪ੍ਰਗਟ ਆ, ਗੁਰੂ ਨਾਨਕ ਪ੍ਰਗਟ ਆ ਤੇ ਅੱਜ ਵੀ ਪ੍ਰਗਟ ਆ, ਪ੍ਰਗਟ ਗੁਰਾਂ ਕੀ ਦੇ। ਅੱਜ ਸਮਝਣ ਦੀ ਲੋੜ, ਅੱਜ ਸ਼ਰਧਾ ਤੇ ਭਾਵਨਾ ਦੀ ਲੋੜ ਆ, ਗੁਰੂ ਨਾਨਕ ਕਿਤੇ ਗਿਆ ਨੀ, ਗੁਰਮੁਖ ਪਿਆਰਿਓ ਗੁਰੂ ਨਾਨਕ ਅੱਜ ਵੀ ਇੱਕ ਇੱਕ ਸ਼ਬਦ ਭਾਈ ਗੁਰਦਾਸ ਜੀ ਦਾ ਖਿਆਲ ਮੰਗਦਾ ਤੇ ਅਗਾਂਹ ਚਲੇ ਜਾਓ ਗੁਰਮੁਖ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਮਿੱਟੀ ਧੁੰਦ ਜਗ ਚਾਨਣ ਹੋਵਾ। ਆਪਾਂ ਬਹੁਤਾ ਮਿੱਟੀ ਧੁੰਦ ਜਗ ਚਾਨਣ ਕਹਿ ਦਿੰਦੇ, ਮਿੱਟੀ ਸ਼ਬਦ ਕਹਿ ਦਿੰਦੇ ਅਧਿਕ ਲਾ ਕੇ, ਪਰ ਸ਼ੁੱਧ ਪਾਠ ਹੈ ਮਿੱਟੀ। ਮਿੱਟੀ ਦਾ ਅਰਥ ਹੁੰਦਾ ਗੁਰਮੁਖ ਪਿਆਰਿਓ ਰਾਖ ਆ ਜ਼ਮੀਨ, ਗੁਰਮੁਖ ਪਿਆਰਿਓ ਮਿੱਟੀ। ਪਰ ਸਤਿਗੁਰ ਦਾ ਇੱਥੇ ਜਿਹੜਾ ਸ਼ਬਦ ਭਾਈ ਗੁਰਦਾਸ ਜੀ ਨੇ ਵਰਤਿਆ ਸਤਿਗੁਰ ਪਰਥਾਏ, ਉਹ ਹੈ ਮਿੱਟੀ। ਮਿੱਟੀ ਦਾ ਅਰਥ ਹੈ ਮਿਟ ਜਾਣਾ, ਫਿਨਿਸ਼ ਹੋ, ਖਤਮ ਹੋ ਜਾਣਾ। ਜਦੋਂ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ, ਮਿੱਟੀ ਧੁੰਦ, ਭਾਈ ਗੁਰਦਾਸ ਜੀ ਇਹ ਵੀ ਕਹਿ ਸਕਦੇ ਸੀ ਮਿਟਿਆ ਹਨੇਰਾ, ਧੁੰਦ ਕਿਉਂ ਆਖਿਆ? ਖਿਆਲ ਕਰਿਓ, ਇਹ ਵੀ ਸ਼ਬਦ ਖਿਆਲ ਮੰਗਦਾ। ਭਾਈ ਗੁਰਦਾਸ ਜੀ ਨੇ ਆਖਿਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਮਿੱਟੀ ਧੁੰਦ, ਮਿਟਿਆ ਹਨੇਰਾ, ਚਾਨਣ ਹੋਵਾ ਵੀ ਕਹਿ ਸਕਦੇ ਸੀ ਭਾਈ ਗੁਰਦਾਸ। ਧੁੰਦ ਲਫ਼ਜ਼ ਕਿਉਂ ਵਰਤਿਆ? ਗੁਰਮੁਖੋ ਧੁੰਦ ਲਫ਼ਜ਼ ਵੀ ਖਿਆਲ ਮੰਗਦਾ, ਧਿਆਨ ਮੰਗਦਾ। ਆ ਹੁਣ ਧੁੰਦ ਪਈ ਸੀ ਜਦੋਂ ਇੱਧਰ ਨੂੰ ਆ ਰਹੇ ਸੀ ਫੋਗ, ਗੁਰਮੁਖ ਪਿਆਰਿਓ ਧੁੰਦ, ਤੇ ਖਿਆਲ ਕਰਿਓ ਧੁੰਦ ਹਨੇਰੇ ਨਾਲੋਂ 100 ਗੁਣਾ ਖਤਰਨਾਕ ਹੁੰਦੀ ਹੈ। ਜਦੋਂ ਗੁਰੂ ਨਾਨਕ ਪ੍ਰਗਟ ਹੋਏ ਨਾ ਉਦੋਂ ਪਾਪਾਂ ਦੀ, ਗੁਰਮੁਖ ਪਿਆਰਿਓ ਪਾਪਾਂ ਦਾ ਹਨੇਰਾ ਨਹੀਂ, ਪਖੰਡਾਂ ਦਾ ਹਨੇਰਾ ਨਹੀਂ, ਵਹਿਮਾਂ ਭਰਮਾਂ ਦਾ ਹਨੇਰਾ ਨਹੀਂ, ਉਸ ਵੇਲੇ ਇਹਨਾਂ ਚੀਜ਼ਾਂ ਦੀ ਧੁੰਦ ਪੈ ਚੁੱਕੀ ਸੀ। ਹਨੇਰੇ ਵਿੱਚ ਛੋਟੀ ਜੀ ਵਾਟ ਦਾ ਬਲਬ ਬਹੁਤ ਦੂਰ ਤੱਕ ਹਨੇਰੇ ਨੂੰ ਦੂਰ ਕਰ ਦਿੰਦਾ। ਅਸੀਂ ਗੱਡੀ ਤੇ ਡਰਾਈਵ ਕਰਦੇ ਹਾਂ, ਜਾਣੇ ਗੁਰਮੁਖ ਪਿਆਰਿਓ, ਕਾਰ ਤੇ ਛੋਟੀ ਜੀ ਵਾਟ ਦਾ ਜਿਹੜਾ ਬਲਬ ਦੂਰ ਤੱਕ ਹਨੇਰੇ ਨੂੰ ਦੂਰ ਕਰ ਦਿੰਦਾ, ਚਾਨਣ ਕਰ ਦਿੰਦਾ। ਪਰ ਜਦੋਂ ਫੋਗ ਪਈ ਹੋਵੇ ਨਾ ਉਦੋਂ ਵੱਡੀ ਤੋਂ ਵੱਡੀ ਵਾਟ ਦਾ ਬਲਬ ਵੀ ਗੁਰਮੁਖ ਪਿਆਰਿਓ ਕੁਝ ਮੀਟਰਾਂ ਤੋਂ ਗਾਂਹ ਚਾਨਣ ਨਹੀਂ ਕਰਦਾ। ਜਿਹੜੀ ਧੁੰਦ ਆ ਉਹ ਹਨੇਰੇ ਨਾਲੋਂ 100 ਗੁਣਾ ਖਤਰਨਾਕ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਉਸ ਵੇਲੇ ਪਾਪਾਂ ਦੀ ਧੁੰਦ ਪੈ ਚੁੱਕੀ ਸੀ, ਉਸ ਵੇਲੇ ਪਖੰਡਾਂ ਦੀ ਧੁੰਦ ਪੈ ਚੁੱਕੀ ਸੀ, ਉਸ ਵੇਲੇ ਵਹਿਮਾਂ ਭਰਮਾਂ ਦੀ ਧੁੰਦ ਪੈ ਚੁੱਕੀ ਸੀ। ਐਵੇਂ ਨਹੀਂ ਸੀ ਗੁਰਮੁਖ ਪਿਆਰਿਓ, ਧਰਤੀ ਨੇ ਵੀ ਗੁਰਮੁਖ ਪਿਆਰਿਓ ਵਾਹਿਗੁਰੂ ਅਕਾਲ ਪੁਰਖ ਅੱਗੇ ਫਰਿਆਦ ਕਰ ਦਿੱਤੀ। ਬਾਣੀ ਚ ਬਚਣ ਧਰਤੀ ਨੇ ਆਖਿਆ ਖੁਦਾ ਮੇਰੇ ਤੋਂ ਭਾਰ ਝੱਲਣਾ ਮੁਸ਼ਕਲ ਹੋ ਗਿਆ, ਇੰਨਾ ਪਾਪ ਇੰਨਾ ਪੱਧਰਵ ਵੱਧ ਗਿਆ, ਮੇਰੇ ਤੋਂ ਭਾਰ ਨਹੀਂ ਝੱਲਿਆ ਜਾਂਦਾ, ਮੇਰਾ ਅਡੋਲ ਰਹਿਣਾ ਮੁਸ਼ਕਲ ਹੈ। ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਪਾਪ ਗ੍ਰਸੀ ਪ੍ਰਥਮੀ ਨੇ ਗੁਰਮੁਖ ਪਿਆਰਿਓ, ਪਾਪ ਗ੍ਰਸੀ ਪ੍ਰਥਮੀ ਧੌਲ ਖੜਾ ਧਰ ਹੇਠ ਪੁਕਾਰਾ। ਭਾਈ ਗੁਰਦਾਸ ਜੀ ਦੇ ਵਚਨ ਹੈ, ਉਸ ਵੇਲੇ ਗੁਰਮੁਖ ਪਿਆਰਿਓ ਜਿਹੜਾ ਧਰਮ ਸੀ ਉਹ ਵੀ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰੇ ਉੱਡ ਰਿਹਾ। ਕੂੜੇ ਮਾਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਧਰਮ ਦੀਆਂ 4 ਰਾਜਧਾਨੀਆਂ ਗੁਰੂ ਨਾਨਕ ਦੇ ਪ੍ਰਗਟ ਹੋਣ ਤੋਂ ਪਹਿਲਾਂ 4 ਰਾਜਧਾਨੀਆਂ ਤੋਂ ਧਰਮ ਅਲੋਭ ਸੀ। ਚਲੀ ਪਾਪ ਕੀ ਜਗਤ ਕਹਾਣੀ ਭਾਜਾ ਧਰਮ ਛਾੜ ਰਾਜਧਾਨੀ। ਰਾਜਧਾਨੀਆਂ ਤੋਂ ਹੀ ਧਰਮ ਅਲੋਭ ਸੀ। ਕਿਸੇ ਵੀ ਦੇਸ਼ ਦੀ ਕੈਪੀਟਲ ਰਾਜਧਾਨੀ ਚ ਉਸ ਦੇਸ਼ ਦੇ ਕਾਇਦੇ ਕਾਨੂੰਨ ਦੇਸ਼ ਦੇ ਵਿੱਚ ਜਾਂਦੇ ਆ, ਉਸ ਰਾਜਧਾਨੀ ਚ ਜਿਹੜੇ ਕਾਨੂੰਨ ਬਣਦੇ ਉਹ ਦੇਸ਼ ਵਿੱਚ ਦਿੱਤੇ ਜਾਂਦੇ ਆ। ਪਰ ਜਦੋਂ ਰਾਜਧਾਨੀ ਤੋਂ ਹੀ ਗੁਰਮੁਖ ਪਿਆਰੇ ਧਰਮ ਅਲੋਭ, ਰਾਜਧਾਨੀ ਤੋਂ ਹੀ ਅਸੂਲ ਕਾਇਦੇ ਕਾਨੂੰਨ ਲਾਉ ਜਿਹੜਾ ਉਹ ਅਲੋਪ ਹੋ ਜਾਵੇ, ਖਤਮ ਹੋ ਜਾਵੇ, ਤੇ ਫਿਰ ਲਾਉ ਵਧੇਗਾ ਕਿਵੇਂ? ਧਰਮ ਦੀਆਂ 4 ਰਾਜਧਾਨੀਆਂ ਧਰਮ ਗ੍ਰੰਥਾਂ ਚ ਮੰਨੀਆਂ ਨੇ। ਸਭ ਤੋਂ ਪਹਿਲੀ ਰਾਜੇ ਲੋਕ, ਦੂਜੀ ਰਾਜਧਾਨੀ ਧਰਮੀ ਲੋਕ, ਤੀਜੀ ਰਾਜਧਾਨੀ ਧਰਮ ਅਸਥਾਨ, ਚੌਥੀ ਧਰਮ ਦੀ ਰਾਜਧਾਨੀ ਹੈ ਧਰਮ ਗ੍ਰੰਥ। ਉਸ ਵੇਲੇ ਗੁਰਮੁਖ ਪਿਆਰਿਓ 4 ਰਾਜਧਾਨੀਆਂ ਤੋਂ ਧਰਮ ਅਲੋਪ ਹੋ ਚੁੱਕਾ। ਚਲੀ ਪਾਪ ਕੀ ਜਗਤ ਕਹਾਣੀ ਭਾਜਾ ਧਰਮ ਛਾੜ ਰਾਜਧਾਨੀ। ਰਾਜੇ ਧਰਮੀ ਨਹੀਂ ਸੀ ਰਹੇ, ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਰਾਜੇ ਜਿਹੜੇ ਸੀ ਉਹ ਸੀ ਬਣ ਗਏ ਸੀ, ਕਲਕਾਤੀ ਰਾਜੇ ਕਸਾਈ, ਰਾਜੇ ਕਸਾਈ ਬਣ ਗਏ, ਰਾਜਿਆਂ ਕੋਲੇ ਧਰਮ ਨਹੀਂ ਸੀ ਰਿਹਾ। ਧਰਮੀ ਲੋਕ ਉਹ ਦਿਖਾਵੇ ਦੇ ਧਰਮੀ ਬਣ ਗਏ ਸੀ, ਧਰਮ ਉਹਨਾਂ ਦੇ ਵੀ ਪੱਲੇ ਨਹੀਂ ਸੀ। ਤੀਰਥਾਂ ਤੇ ਰਹਿਣ ਵਾਲੇ ਲੋਕ, ਗੰਗਾ ਬਨਾਰਸ ਜਿਹੜੇ ਉਹਨਾਂ ਦੇ ਕੋਲ ਜਾਂਦੇ ਸੀ, ਉਹ ਇਹ ਨਹੀਂ ਸੀ ਕਹਿੰਦੇ ਤੀਰਥ ਤੇ ਆਏ ਹੋ ਕੀ ਛੱਡੋਗੇ, ਕਿਹੜੀ ਬੁਰਾਈ ਨੂੰ ਛੱਡੋਗੇ, ਜੇ ਨਸ਼ਾ ਕਰਦੇ ਹੋ ਨਸ਼ਾ ਛੱਡੋਗੇ, ਝੂਠ ਬੋਲਦੇ ਹੋ ਝੂਠ ਛੱਡੋਗੇ, ਪਖੰਡ ਕਰਦੇ ਹੋ ਪਖੰਡ ਛੱਡੋਗੇ, ਪਾਪ ਕਰਦੇ ਹੋ ਪਾਪ ਛੱਡੋਗੇ। ਜਿਹੜੇ ਤੀਰਥਾਂ ਤੇ ਧਰਮੀ ਲੋਕ ਬੈਠੇ ਸੀ, ਉਹ ਇਹ ਨਹੀਂ ਸੀ ਪੁੱਛਦੇ ਵੀ ਤੀਰਥ ਤੇ ਆਏ ਹੋ ਬੁਰਾਈ ਕਿਹੜੀ ਛੱਡੋਗੇ, ਧਰਮ ਉਹਨਾਂ ਚ ਨਹੀਂ ਸੀ ਰਿਹਾ। ਉਹ ਕਹਿੰਦੇ ਸੀ ਤੀਰਥ ਤੇ ਆਏ ਹੋ, ਦੱਸੋ ਸਾਡੇ ਹੱਥ ਦੇ ਕੀ ਛੱਡੋਗੇ। ਰਾਜਖੇ ਆਖੋ ਸਤਨਾਮ। ਧਰਮ ਅਸਥਾਨਾਂ ਤੋਂ ਧਰਮ ਅਲੋਪ, ਅਗਾਂਹ ਚਲੋ ਧਰਮ ਅਸਥਾਨ ਤੀਜੀ ਰਾਜਧਾਨੀ। ਧਰਮ ਅਸਥਾਨਾਂ ਤੇ ਧਰਮ ਹੈ ਹੀ ਨਹੀਂ ਸੀ, ਧਰਮ ਸਥਾਨਾਂ ਤੋਂ ਗੁਰਮੁਖ ਪਿਆਰਿਓ ਧਰਮ ਉੱਡ ਗਿਆ। ਗੰਗਾ ਬਨਾਰਸ ਗਿਆ ਦੇ ਕੱਲੇ ਪਾਂਡੇ ਨੀ ਸੀ, ਗੁਰਮੁਖ ਪਿਆਰਿਓ ਬਾਂਦਰ ਹੀ ਨੀ ਸੀ ਕੱਪੜੇ ਲਾਉਂਦੇ, ਉੱਥੇ ਰਹਿਣ ਵਾਲੇ ਪੰਡਿਤ ਵੀ ਲੋਕਾਂ ਦੇ ਕੱਪੜੇ ਲਾਉਂਦੇ ਸੀ। ਆਰਥਿਕ ਮਾਨਸਿਕ ਸਰੀਰਕ ਸ਼ੋਸ਼ਣ ਜਿਹੜਾ ਕਾਰੇ ਬਣਾਏ ਸੀ ਕਾਂਸੀ ਬਨਾਰਸ ਦੇ ਅੰਦਰ, ਵੀ ਆਪਣਾ ਘਰ ਬਾਹਰ ਆਪਣੇ ਆਪਣੀ ਪਤਨੀ ਆਪਣੇ ਬੱਚੇ ਆਪਣਾ ਪੈਸਾ ਬ੍ਰਾਹਮਣ ਨੂੰ ਦਾਨ ਕਰ ਦਿਓ ਤੇ ਆਪ ਆਰੇ ਥੱਲੇ ਸਿਰ ਕਰ ਦਿਓ ਤੇ ਸਿੱਧਾ ਸਵਰਗ ਮਿਲੂਗਾ। ਧਰਮ ਸਥਾਨਾਂ ਤੇ ਆਰਾ ਲੱਗਿਆ ਸੀ ਗੁਰਮੁਖ ਪਿਆਰਿਓ ਕਾਂਸੀ ਬਨਾਰਸ ਚ ਆਰਾ ਲੱਗਿਆ ਹੋਇਆ ਸੀਗਾ, ਸਪੈਸ਼ਲ ਆਰਾ, ਕਹਿੰਦੇ ਸਾਰਾ ਕੁਝ ਬ੍ਰਾਹਮਣ ਨੂੰ ਦਾਨ ਕਰਕੇ ਤੇ ਆਪ ਆਰੇ ਥੱਲੇ ਸਿਰ ਦੇ ਉਹਦਾ ਸਿੱਧਾ ਸਵਰਗ ਮਿਲੂਗਾ। ਇਹਦੇ ਅੰਗਰੇਜ਼ ਨੇ ਜਦੋਂ ਭਾਰਤ ਦੇ ਉੱਤੇ ਗੁਰਮੁਖ ਪਿਆਰਿਓ ਕਬਜ਼ਾ ਕੀਤਾ, ਅੰਗਰੇਜ਼ਾਂ ਨੇ ਆਰਾ ਪਟਾਇਆ ਉੱਥੇ ਜਾ ਕੇ ਕਾਂਸੀ ਬਨਾਰਸ ਚੋਂ, ਇੱਥੇ ਆਰਾ ਲੱਗਿਆ ਹੋਇਆ ਸੀਗਾ। ਉਹ ਸਾਰੇ ਦੇ ਥੱਲੇ ਧਰਮ ਦੇ ਨਾਂ, ਧਰਮ ਸਥਾਨਾਂ ਤੋਂ ਧਰਮ ਅਲੋਕ, ਤੇ ਖਿਆਲ ਕਰਿਓ ਅਸੀਂ ਤੇ ਧਰਮ ਸਥਾਨਾਂ ਤੋਂ ਧਰਮ ਲੱਭਦੇ। ਜੇ ਧਰਮ ਸਥਾਨਾਂ ਤੇ ਹੀ ਧਰਮ ਨਾ ਹੋਵੇ, ਭਾਈ ਗੁਰਦਾਸ ਜੀ ਵੀ ਕਹਿੰਦੇ ਮਾਇਆ ਤੋਂ ਡਰ ਕੇ ਬੰਦਾ ਹਾਰ ਗੁਰਦੁਆਰੇ ਜਾਏ, ਗੁਰਦੁਆਰੇ ਜੋ ਵਿਆਪੇ ਮਾਇਆ ਤੋਂ ਕਹਾਂ ਠਹਿਰਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਕਿਸੇ ਚੋਰਾਂ ਤੋਂ ਡਾਕੂਆਂ ਤੋਂ ਡਰਦਾ ਬੰਦਾ ਕਿਲੇ ਦੀ ਓਟ ਲੈਂਦਾ, ਜੇ ਕਿਲੇ ਚ ਹੀ ਲੁੱਟਿਆ ਜਾਵੇ ਤੇ ਜਾਊ ਕਿੱਥੇ। ਡਾਕੂਆਂ ਤੋਂ ਡਰਦਾ ਕਿਸੇ ਰਾਜੇ ਦੀ ਓਟ ਲੈਂਦਾ, ਜੇ ਰਾਜਾ ਹੀ ਲੁੱਟ ਲੇ ਤੇ ਜਾਊ ਕਿੱਥੇ। ਮਾਇਆ ਤੋਂ ਡਰਦਾ, ਪਾਪਾਂ ਤੋਂ ਡਰਦਾ ਬੰਦਾ ਅਧਰਮ ਤੋਂ ਡਰਦਾ ਗੁਰਦੁਆਰੇ ਜਾਂਦਾ, ਤੇ ਜੇ ਗੁਰਦੁਆਰੇ ਹੀ ਅਧਰਮ ਹੋਵੇ, ਪਖੰਡ ਹੋਵੇ, ਪਾਪ ਹੋਵੇ, ਤੇ ਫਿਰ ਬੰਦਾ ਸ਼ਰਨ ਕਿੱਥੇ ਲਊਗਾ। ਧਰਮ ਅਸਥਾਨਾਂ ਤੇ ਵੀ ਧਰਮ ਨਹੀਂ ਸੀ, ਧਰਮ ਅਸਥਾਨਾਂ ਤੇ ਵੀ ਪਖੰਡ, ਅੱਜ ਵੀ ਐਸਾ ਹੀ ਹਾਲ ਹੋ ਰਿਹਾ ਤੁਹਾਡੇ ਸਾਹਮਣੇ, ਤੁਸੀਂ ਦੇਖ ਰਹੇ ਹੋ। ਧਰਮ ਦਾ ਦਿਖਾਵਾ ਧਰਮੀ ਬੰਦਿਆਂ ਕੋਲੇ ਧਰਮ ਨਹੀਂ ਹੈ, ਰਾਜੇ ਲੋਕਾਂ ਕੋਲੇ ਧਰਮ ਨਹੀਂ ਹੈ, ਕੁਰਸੀ ਦੇ ਜਾਰ, ਪੈਸੇ ਦੇ ਜਾਰ, ਧਰਮੀ ਲੋਕ ਵੀ ਧਰਮ ਦਾ ਬਾਣਾ ਸਾਡੇ ਵਰਗਿਆਂ ਨੇ ਪਾਇਆ ਪਰ ਧਰਮ ਨਹੀਂ ਹੈ। ਮਾਫ ਕਰਿਓ ਗੁਰਮੁਖ ਪਿਆਰਿਓ, ਧਰਮ ਅਸਥਾਨਾਂ ਤੋਂ ਧਰਮ ਅਲੋਪ ਆ। ਫਿਰ ਚੌਥੀ ਧਰਮ ਦੀ ਰਾਜਧਾਨੀ ਧਰਮ ਗ੍ਰੰਥ, ਜਿਨ੍ਹਾਂ ਨੂੰ ਪੜ੍ਹ ਕੇ ਤੇ ਧਰਮ ਪੱਲੇ ਪੈਣਾ ਸੀ। ਗੁਰਮੁਖ ਪਿਆਰਿਓ ਉਦੋਂ ਜਿਹੜੇ ਧਰਮ ਗ੍ਰੰਥ ਸੀ ਉਹਨਾਂ ਚ ਕੂੜਾ ਕਰਕਟ ਜ਼ਿਆਦਾ ਸੀ, ਕਰਮ ਕਾਂਡ ਜ਼ਿਆਦਾ ਭਰ ਦਿੱਤਾ ਸੀ, ਧਰਮ ਦੀ ਗੱਲ ਘੱਟ ਸੀ। ਜਿਹੜੇ ਧਰਮ ਗ੍ਰੰਥ ਸਨ ਐ ਸਮਝ ਲਓ ਵੀ ਤੂੜੀ ਬਹੁਤੀ ਤੇ ਦਾਣੇ ਘੱਟ ਸੀ ਧਰਮ ਦੀ ਗੱਲ, ਜਿਹੜੇ ਗਿਆਨ ਦੇ ਸਲੋਕ ਸੀ ਉਹ ਘੱਟ ਸੀ, ਕਰਮ ਕਾਂਡ ਜ਼ਿਆਦਾ ਸੀ। ਚਲੀ ਪਾਪ ਕੀ ਜਗਤ ਕਹਾਣੀ ਭਾਜਾ, ਧਰਮ ਛਾੜ ਰਾਜਧਾਨੀ, ਧਰਮ ਆਪਣੀਆਂ ਚਾਰੇ ਰਾਜਧਾਨੀਆਂ ਤੋਂ ਲੋਭ ਸੀ ਉਸ ਵੇਲੇ ਗੁਰਮੁਖ ਪਿਆਰੇ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਪਾਪਾਂ ਦੀ ਧੁੰਦ ਪੈ ਚੁੱਕੀ ਸੀ, ਪਖੰਡਾਂ ਦੀ ਧੁੰਦ ਪੈ ਚੁੱਕੀ ਸੀ। ਭਾਈ ਗੁਰਦਾਸ ਜੀ ਨੇ ਆਖਿਆ ਮਿੱਟੀ ਧੁੰਦ, ਗੁਰੂ ਨਾਨਕ ਪ੍ਰਗਟ ਹੋਏ ਤੇ ਸਤਿਗੁਰੂ ਨੇ ਐਸਾ ਸਤਨਾਮ ਦਾ ਮੰਤਰ ਕਿਉਂ ਉਸ ਵੇਲੇ ਸੁਣੀ ਪੁਕਾਰ ਦਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਤੇ ਫਿਰ ਗੁਰਮੁਖ ਪਿਆਰਿਓ, ਸਤਿਗੁਰੂ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਸਤਿਗੁਰੂ ਸਤਨਾਮ ਦਾ ਮੰਤਰ ਦੇ ਕੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸੱਚੇ ਨਾਮ ਦਾ ਜਾਪ ਜਪਾ ਕੇ ਸੰਸਾਰ ਦੇ ਵਿੱਚੋਂ ਪਾਪਾਂ ਦੀ ਧੁੰਦ ਨੂੰ ਖਤਮ ਕੀਤਾ। ਅੱਜ ਗੁਰੂ ਨਾਨਕ ਦਾ ਅਵਤਾਰ ਦਿਹਾੜਾ ਮਨਾ ਰਹੇ ਗੁਰਮੁਖ ਪਿਆਰਿਓ, ਪ੍ਰਕਾਸ਼ ਗੁਰਪੁਰਬ। ਭਾਈ ਗੁਰਦਾਸ ਜੀ ਦੇ ਇਹਨਾਂ ਬਚਨਾਂ ਵੱਲ ਖਿਆਲ ਕਰੀਏ। ਭਾਈ ਗੁਰਦਾਸ ਜੀ ਦਾ ਇੱਕ ਇੱਕ ਬਚਨ ਧਿਆਨ ਮੰਗਦਾ, ਇੱਕ ਪੰਕਤੀ ਦੀ ਵਿਚਾਰ ਹੋਈ ਗੁਰਮੁਖ ਪਿਆਰਿਓ, ਸਮਾਂ ਯਾਚ ਨਹੀਂ ਦੇ ਰਿਹਾ ਗਾ, ਵਿਸਥਾਰ ਵਿੱਚ ਜਾਈਏ ਕਿਉਂਕਿ ਬਹੁਤ ਸਾਰੇ ਗੁਰਮੁਖਾਂ ਨੇ ਇਸ ਰਹਿਣ ਸਬਾਈ ਵਿੱਚ ਆਪ ਜੀ ਦੇ ਦਰਸ਼ਨ ਕਰਨੇ। ਕਥਾ ਕੀਰਤਨ ਦੁਆਰਾ ਸੰਗਤਾਂ ਦਾ, ਪ੍ਰਬੰਧਕਾਂ ਦਾ, ਗੁਰਮੁਖਾਂ ਦਾ ਪਿਆਰ ਸੀ, ਸਮੇਂ ਤੋਂ ਸਮਾਂ ਕੱਢ ਕੇ ਤੁਹਾਡੇ ਚਰਨਾਂ 'ਚ ਆਏ, ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ ਸੀ, ਇਹਨਾਂ ਬਚਨਾਂ ਦਾ ਖਿਆਲ ਕਰ ਲਈਏ। ਗੁਰਮੁਖ ਪਿਆਰਿਓ, ਧੰਨ ਗੁਰੂ ਨਾਨਕ ਨੇ ਦੁਨੀਆਂ ਤੇ ਆ ਕੇ ਗੁਰੂ ਨੂੰ ਧਾਰਿਆ, ਧੁਰ ਦਰਗਾਹੋਂ ਸਤਿਗੁਰ ਪ੍ਰਗਟ ਹੋਏ, ਤੇ ਨਾਲੇ ਗੁਰੂ ਨਾਨਕ ਜਨਮਿਆ ਨੀ, ਗੁਰੂ ਨਾਨਕ ਪ੍ਰਗਟਿਆ, ਤੇ ਗੁਰੂ ਨਾਨਕ ਦੇ ਪ੍ਰਗਟ ਹੋਣ ਤੇ ਮਿੱਟੀ ਧੁੰਦ, ਪਾਪਾਂ ਦਾ ਹਨੇਰਾ ਨੀ, ਪਾਪਾਂ ਦੀ ਧੁੰਦ ਗੁਰੂ ਨਾਨਕ ਨੇ ਖਤਮ ਕੀਤੀ। ਰੱਬੀ ਬਾਣੀ ਉਚਾਰਨ ਕਰਕੇ ਜੈਸੀ ਮੈਂ ਆਵੈ, ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾ ਲੋ। ਅੱਜ ਆਓ ਉਸ ਰੱਬੀ ਗਿਆਨ ਦੇ ਗੁਰਮੁਖ ਪਿਆਰਿਓ ਸ਼ਰਨ ਵਿੱਚ ਆਈਏ, ਗੁਰਬਾਣੀ ਦੀ ਸ਼ਰਨ ਵਿੱਚ। ਗੁਰੂ ਨਾਨਕ ਅੱਜ ਵੀ ਪ੍ਰਤੱਖ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਦੁਨੀਆਂ ਤੇ ਪਖੰਡ ਦੀ ਸੁਨਾਮੀ ਆਈ ਸੀ, ਸਤਿਗੁਰ ਸੱਚੇ ਪਾਤਸ਼ਾਹ ਨੇ ਖਤਮ ਕੀਤੀ ਪ੍ਰਗਟ ਹੋ ਕੇ। ਤੇ ਦਾਸ ਬੇਨਤੀ ਕਰਨੀ ਚਾਹੁੰਦਾ, ਗੁਰਮੁਖੋ ਆਓ, ਅੱਜ ਜਿਹੜੀ ਸੁਨਾਮੀ ਦੂਜੇ ਧਰਮਾਂ ਚੋਂ ਸਤਿਗੁਰ ਨੇ ਪਖੰਡ ਦੀ ਖਤਮ ਕੀਤੀ, 5.5 ਸਾਲ ਦੀ ਸਾਡੀ ਉਮਰ ਹੈ, ਅੱਜ ਸਾਡੇ ਪੰਥ ਵਿੱਚ ਸੁਨਾਮੀ ਆਈ ਪਈ ਹੈ, ਸਿੱਖ ਧਰਮ ਵਿੱਚ ਸੁਨਾਮੀ ਆਈ ਪਈ ਹੈ। ਕਾਹਦੀ ਸੁਨਾਮੀ? ਪਤਿਤ ਪੁਣੇ ਦੀ ਸੁਨਾਮੀ, ਨਸ਼ਿਆਂ ਦੀ ਸੁਨਾਮੀ, ਅੱਜ ਸਾਡੇ ਧਰਮ ਅੰਦਰ ਪਖੰਡਵਾਦ ਦੀ ਸੁਨਾਮੀ ਆਈ ਪਈ ਹੈ। ਅੱਜ ਸਾਡੇ ਧਰਮੇ ਅੰਦਰ ਗੁਰਮੁਖ ਪਿਆਰਿਓ ਇਹਨਾਂ ਵਹਿਮਾਂ ਭਰਮਾਂ ਪਖੰਡਾਂ ਦੀ ਸੁਨਾਮੀ ਆਈ ਪਈ ਹੈ। ਅੱਜ ਸਾਡੇ ਧਰਮੇ ਅੰਦਰ ਮੜੀਆਂ ਤੇ ਕਬਰਾਂ ਦੀ ਸੁਨਾਮੀ ਆਈ ਪਈ ਹੈ। ਅੱਜ ਸਾਡੇ ਧਰਮੇ ਅੰਦਰ ਪਖੰਡੀ ਬਾਬਿਆਂ ਦੀ ਅਜਮੇਰੀ ਬੁਖਾਰੀ ਪੰਡਿਤ ਝੂਠਾ ਸੌਦਾ ਨੂਰ ਮਹਿਲੀਆ ਭੁਨਿਆਰਾ ਨਰਕ ਧਾਰੀ ਰਾਧਾ ਸੁਆਮੀ ਇਹਨਾਂ ਦੀ ਸੁਨਾਮੀ ਆਈ ਪਈ ਹੈ। ਦੇਹਧਾਰੀ ਗੁਰੂਆਂ ਦੀ ਸੁਨਾਮੀ ਆਈ ਪਈ ਹੈ। ਇਸ ਪਾਸੇ ਅੱਜ ਸਾਨੂੰ ਹੰਬਲਾ ਮਾਰਨ ਦੀ ਲੋੜ ਹੈ। ਸੁਨਾਮੀ ਆਈ ਸੀ ਨਾ ਗੁਰਮੁਖ ਪਿਆਰਿਓ, ਸਮੁੰਦਰ ਦੀਆਂ ਛਾਲਾਂ ਆਈਆਂ, ਮਨੁੱਖਤਾ ਨੂੰ ਖਤਮ ਕਰ ਦਿੱਤਾ, ਸਾਡੇ ਗੁਰਦੁਆਰਿਆਂ ਚ ਗੋਲਕਾਂ ਲੱਗ ਗਈਆਂ ਸੀ, ਆਏ ਇੱਥੇ ਵਿਦੇਸ਼ਾਂ ਚ ਦੇਖਿਆ ਹਰੇਕ ਗੁਰਦੁਆਰੇ ਚ ਗੋਲਕ ਲੱਗੀ ਸੀ, ਉੱਤੇ ਲਿਖਿਆ ਸੀ ਸੁਨਾਮੀ ਪੀੜਤਾਂ ਲਈ ਸਹਾਇਤਾ ਇਸ ਗੋਲਕ ਵਿੱਚ ਪਾਓ। ਤੇ ਬੜੀ ਸੇਵਾ ਕੀਤੀ, ਅਰਬਾਂ ਖਰਬਾਂ ਰੁਪਈਆ ਵਿਦੇਸ਼ਾਂ ਚੋਂ ਗਿਆ, ਇੰਡੀਆ ਚੋਂ ਗਿਆ। ਇਹੋ ਜਿਹੀਆਂ ਸੁਨਾਮੀਆਂ ਤੇ ਅਸੀਂ ਬੜੀ ਸੇਵਾ ਕਰ ਲੈਂਦੇ, ਕਰਨੀ ਵੀ ਚਾਹੀਦੀ ਹੈ। ਪਰ ਜਿਹੜੀ ਸਾਡੀ ਪੰਥ ਚ ਸੁਨਾਮੀ ਆਈ ਹੈ ਗੁਰਮੁਖੋ, ਇਸ ਪਾਸੇ ਵੀ ਤਨ ਮਨ ਧਨ ਦਾ ਸਹਿਯੋਗ ਦੇ ਕੇ ਨਾ ਪੰਥ ਦੇ ਵਿੱਚੋਂ ਸੁਨਾਮੀ ਨੂੰ ਦੂਰ ਕਰੀਏ। ਅੱਜ ਜਿਹੜੀ ਪਤਿਤ ਪੁਣੇ ਦੀ ਸੁਨਾਮੀ, ਪਖੰਡਵਾਦ ਦੇਹਧਾਰੀ ਗੁਰੂਆਂ ਦੀ ਸੁਨਾਮੀ ਆਈ ਹੈ, ਅੱਜ ਇਹਨੂੰ ਦੂਰ ਕਰਨ ਵਾਸਤੇ ਵੀ ਕੋਈ ਉਪਰਾਲਾ ਕਰੀਏ? ਕੇਵਲ ਅਸੀਂ ਫੋਕੀ ਵਾਹ ਵਾਹ ਵਾਸਤੇ, ਹਾਂ ਮਨੁੱਖਤਾ ਦੀ ਸੇਵਾ ਕਰਨੀ ਹੈ। ਭਾਈ ਘਨੱਈਆ ਜੀ ਨੇ ਆਖਿਆ ਸਭ ਗੋਬਿੰਦ ਹੈ, ਸਭ ਗੋਬਿੰਦ, ਮੈਨੂੰ ਤੇ ਗੋਬਿੰਦ ਹੀ ਦਿਸ ਰਿਹਾ। ਰੈੱਡ ਕਰਾਸ ਦੇ ਜਨਮਦਾਤਾ ਭਾਈ ਘਨੱਈਆ ਜੀ ਗੁਰਮੁਖ ਪਿਆਰਿਓ ਅਸੀਂ ਮੰਨਾਂਗੇ, ਜਿਨ੍ਹਾਂ ਨੇ ਗੁਰਮੁਖ ਪਿਆਰਿਓ ਦੁਸ਼ਮਣ ਤੇ ਮਿੱਤਰ ਦੇ ਅੰਦਰ ਕੋਈ ਫਰਕ ਨਹੀਂ ਸਮਝਿਆ, ਗੁਰਮੁਖ ਪਿਆਰਿਓ ਸਭ ਦੇ ਮੂੰਹ ਨੂੰ ਪਾਣੀ ਲਾ ਦਿੱਤਾ, ਇਦੋਂ ਵੱਡੀ ਰੈੱਡ ਕਰਾਸ ਕਿੱਥੇ ਹੋ ਸਕਦੀ ਹੈ? ਰੈੱਡ ਕਰਾਸ ਦੇ ਜਨਮਦਾਤਾ ਭਾਈ ਘਨੱਈਆ ਜੀ, ਸਿੱਖਾਂ ਨੇ ਹਮੇਸ਼ਾ ਸੇਵਾ ਕੀਤੀ, ਹੇਤੀ ਚ ਭੁਚਾਲ ਆਇਆ ਤੁਸੀਂ ਸੇਵਾ ਕੀਤੀ, ਬਿਹਾਰ ਚ ਭੁਚਾਲ ਆਇਆ ਉੱਥੇ ਪਾਣੀ ਆਇਆ ਸੇਵਾ ਕੀਤੀ, ਪੰਜਾਬ ਚ ਹੜ ਆਇਆ ਗੁਰਮੁਖ ਪਿਆਰਿਓ, ਜੇ ਗੁਜਰਾਤ ਚ ਹੜ ਆਇਆ ਅਸੀਂ ਉੱਥੇ ਸੇਵਾ ਕੀਤੀ, ਸੁਨਾਮੀ ਆਈ ਅਸੀਂ ਉੱਥੇ ਸੇਵਾ ਕੀਤੀ। ਗੁਰਦੁਆਰਿਆਂ ਦੀਆਂ ਗੋਲਕਾਂ ਹਜ਼ਾਰਾਂ ਅਰਬਾਂ ਖਰਬਾਂ ਪਾਉਂਡ ਵਿਦੇਸ਼ਾਂ ਦੀ ਧਰਤਾਂ ਤੋਂ ਪਾਉਂਡ ਤੇ ਡਾਲਰ ਗਏ, ਅਸੀਂ ਸੇਵਾ ਕੀਤੀ। ਅਰਦਾਸ ਬੇਨਤੀ ਕਰੇਗਾ ਗੁਰਮੁਖੋ, ਜਿਹੜੀ ਪੰਥ ਚ ਸੁਨਾਮੀ ਆਈ ਹੈ ਨਾ, ਸਿੱਖ ਧਰਮ ਚ ਸੁਨਾਮੀ ਆਈ ਹੈ, ਉਹਨੂੰ ਦੂਰ ਕਰਨ ਵਾਸਤੇ ਅੱਜ ਉਪਰਾਲੇ ਦੀ ਲੋੜ ਹੈ। ਹਰ ਸਿੱਖ ਦਾ ਫਰਜ਼ ਬਣਦਾ, ਹਰ ਮਾਈ ਭਾਈ ਦਾ ਫਰਜ਼ ਬਣਦਾ, ਤਨ ਮਨ ਧਨ ਦਾ ਸਹਿਯੋਗ ਦੇ ਕੇ, ਤਨ ਮਨ ਧਨ ਦਾ ਹੰਭਲਾ ਮਾਰ ਕੇ ਅੱਜ ਸਿੱਖ ਪੰਥ ਚੋਂ ਅਸੀਂ ਪਤਿਤ ਪੁਣਾ ਬਾਹਰ ਕੱਢ ਦੇਈਏ, ਸਿੱਖ ਪੰਥ ਚੋਂ ਅਸੀਂ ਨਸ਼ੇ ਬਾਹਰ ਕੱਢ ਦੇਈਏ, ਸਿੱਖ ਧਰਮ ਦੇ ਅੰਦਰੋਂ ਵਹਿਮ ਭਰਮ ਤੇ ਪਖੰਡ ਬਾਹਰ ਕੱਢ ਦੇਈਏ, ਸਿੱਖ ਧਰਮ ਦੇ ਅੰਦਰੋਂ ਆ ਪਖੰਡੀ ਬਾਬੇ ਤੇ ਪਖੰਡੀ ਗੁਰੂਆਂ ਨੂੰ ਅਸੀਂ ਬਾਹਰ ਕੱਢ ਦਈਏ, ਗੋਰੀ ਬਿਸਤਰਾ ਗੋਲ ਕਰਕੇ ਇਹਨਾਂ ਨੂੰ ਬਾਹਰ ਕੱਢ ਕੇ ਗੁਰੂ ਗ੍ਰੰਥ ਪੰਥ ਦੇ ਬੋਲ ਬਾਲੇ ਵਾਸਤੇ ਹੰਬੜਾ ਮਾਰੀ ਅਰਦਾਸ ਦੀ ਬੇਨਤੀ ਹੈ। ਗੁਰਮੁਖ ਪਿਆਰੋ ਉਪਰਾਲੇ ਹੋ ਰਹੇ ਆ, ਪੰਥਕ ਸੇਵਾ ਲਹਿਰ ਦੇ ਨਾਂ ਤੇ ਦਾਸ ਨੇ ਕੱਲ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਡਰਬੀ ਤੋਂ ਪਰਸੋਂ ਲਾਈਵ ਸਿੱਖ ਚੈਨਲ ਤੇ ਬੇਨਤੀ ਕੀਤੀ ਸੀ ਕਿ ਪੰਥਕ ਸੇਵਾ ਲਹਿਰ ਨਾਂ ਦੀ ਜਥੇਬੰਦੀ ਪੰਜਾਬ ਵਿੱਚ, ਫਿਰ ਪੰਜਾਬੋਂ ਬਾਹਰ ਸਾਰੇ ਭਾਰਤ ਵਿੱਚ, ਔਰ ਫਿਰ ਵਿਦੇਸ਼ਾਂ ਦੇ ਅੰਦਰ ਵਿਸਾਖੀ ਤੋਂ ਪਹਿਲਾਂ ਸਾਰੇ ਸੰਸਾਰ ਵਿੱਚ ਇਸਦਾ ਗਠਨ ਕਰਕੇ ਇਹਦਾ ਮੁੱਖ ਜਿਹੜਾ ਮੰਤਵ ਖਾਲਸੇ ਕੇ ਗੁਰਬਾਲੇ, ਸਿੱਖ ਪੰਥ ਦੀ ਚੜ੍ਹਦੀ ਕਲਾ ਤੇ ਗੁਰਮੁਖ ਪਿਆਰੇ ਲੋੜਵੰਦਾਂ ਦੀ ਮਦਦ, ਇਸ ਜਥੇਬੰਦੀ ਦੇ ਬਹੁਤ ਵੱਡੇ ਪ੍ਰੋਜੈਕਟ ਆਉਣ ਵਾਲੇ ਸਮੇਂ ਤੁਹਾਡੇ ਸਾਹਮਣੇ ਆਉਣਗੇ ਤੇ ਦਾਸ ਬੇਨਤੀ ਕਰੇਗਾ ਆਓ ਸਾਰੇ ਹੰਬਲਾ ਮਾਰੀਏ, ਤੁਹਾਡੇ ਮੋਢੇ ਨਾਲ ਅਸੀਂ ਮੋਢਾ ਜੋੜਨਾ ਤੇ ਸਾਡੇ ਮੋਢੇ ਨਾਲ ਤੁਸੀਂ ਮੋਢਾ ਜੋੜਨਾ, ਤੇ ਜਿਹੜੀ ਸਿੱਖ ਧਰਮ ਦੇ ਅੰਦਰ ਇਹ ਸੁਨਾਮੀ ਗੁਰੂ ਨਾਨਕ ਨੇ ਤੇ ਦੂਜੇ ਧਰਮਾਂ ਚੋਂ ਸੁਨਾਮੀ ਦੂਰ ਕੀਤੀ, ਅਸੀਂ ਆਪਣੇ ਧਰਮ ਚੋਂ ਸੁਨਾਮੀ ਦੂਰ ਕਰ ਲਈਏ, ਜੇ ਗੁਰੂ ਨਾਨਕ ਦੇ ਸਿੱਖ ਹਾਂ ਗੁਰੂ ਨਾਨਕ ਦੀ ਬਖਸ਼ਿਸ਼ ਲੈ ਲਈਏ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਲੈ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਜਿੱਥੇ ਹੋਰ ਕੰਮ ਕਰਦੇ ਹਾਂ ਗੁਰਮੁਖ ਪਿਆਰੋ ਘਰ ਬਾਰ ਪਰਿਵਾਰ ਦੇ, ਉੱਥੇ ਸਾਡੀਆਂ ਪੰਥਕ ਜ਼ਿੰਮੇਵਾਰੀਆਂ ਵੀ ਆ, ਕੌਮੀ ਜ਼ਿੰਮੇਵਾਰੀਆਂ ਵੀ ਆ, ਅਸੀਂ ਉਹਨਾਂ ਪ੍ਰਤੀ ਵੀ ਸੁਚੇਤ ਹੋਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬਹੁਤ ਧੰਨਵਾਦ ਆਈਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਇਸਤਰੀ ਸਤਸੰਗ ਸਭਾ ਦਾ, ਜਿਨ੍ਹਾਂ ਨੇ ਬੜਾ ਪਿਆਰ ਤੇ ਸਤਿਕਾਰ ਸਾਰਿਆਂ ਨੇ ਬਖਸ਼ਿਆ, ਉਹ ਸਾਰੇ ਰਲ ਕੇ ਸ਼ੁਕਰਗੁਜ਼ਾਰ ਹੋਈਏ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਇਹ ਸਾਰੀਆਂ ਸੇਵਾਵਾਂ ਦੇਸਾਂ ਪ੍ਰਦੇਸਾਂ ਚ ਹੋ ਰਹੀਆਂ ਨੇ। ਦੋ ਕੁ ਹਫ਼ਤਿਆਂ ਦਾ ਸਮਾਂ ਸੀ, ਪਰਸੋਂ ਨੂੰ ਵਾਪਸ ਇੰਡੀਆ ਚਲੇ ਜਾਣਾ, ਵੱਡੇ ਸਮਾਗਮ ਉੱਥੇ ਚੱਲਦੇ ਸਿੱਖ ਚੈਨਲ ਤੇ ਆਏ ਸ਼ਨੀਵਾਰ ਤਕਰੀਬਨ 2 ਵਜੇ ਦੁਪਹਿਰ ਨੂੰ ਇੰਡੀਆ ਦੇ ਦੀਵਾਨਾਂ ਦੀਆਂ ਵੀਡੀਓ ਜਿਹੜੀਆਂ ਟੈਲੀਕਾਸਟ ਕਰਦੇ ਤੁਸੀਂ ਦੇਖਦੇ ਹੋ, ਜੋ ਸੇਵਾਵਾਂ ਚੱਲ ਰਹੀਆਂ ਨੇ। ਗੁਰਮੁਖ ਪਿਆਰੇ ਉਦਾਸ ਦੀ ਬੇਨਤੀ ਹੈ, ਆਓ ਆਪੋ ਆਪਣੇ ਤੌਰ ਤੇ, ਕੋਈ ਸਾਡੇ ਨਾਲ ਰਲ ਕੇ, ਕੋਈ ਆਪਣੇ ਤੌਰ ਤੇ ਹੰਬਲਾ ਮਾਰੋ, ਸਾਰਿਆਂ ਦਾ ਫਰਜ਼ ਬਣਦਾ, ਕੌਮੀ ਤੇ ਪੰਥਕ ਫਰਜ਼ ਹੈ, ਜਿਸ ਕਰਕੇ ਸਤਿਗੁਰ ਦੀ ਹੋਵੇ ਰਹਿਮਤ, ਆਲਸੇ ਕੇ ਬੋਲ ਬਾਲੇ ਹੋਣ, ਸਿੱਖ ਧਰਮ ਦੀ ਜੈ ਜੈਕਾਰ ਹੋਵੇ। ਸਿੱਖ ਧਰਮ ਇੱਕ ਸੈਂਟੀਫਿਕ ਧਰਮ ਹੈ, ਨਵੇਕਲਾ ਧਰਮ ਆ। ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਸਾਨੂੰ ਮਾਣ ਹੈ ਕਿ ਅਸੀਂ ਸਿੱਖ ਧਰਮ ਵਿੱਚ ਪੈਦਾ ਹੋਏ ਹਾਂ ਤੇ ਸਿੱਖ ਧਰਮ ਪ੍ਰਤੀ ਜੋ ਸਾਡੀਆਂ ਜ਼ਿੰਮੇਵਾਰੀਆਂ ਨੇ ਅਸੀਂ ਉਹਨਾਂ ਨੂੰ ਬਾਖੂਬੀ ਨਿਭਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੁੰਦਿਆਂ ਭੁੱਲਾਂ ਦੀ ਖਿਮਾ। ਕਦੇ ਫਿਰ ਸਮਾਂ ਬਣਿਆ ਤੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਾਂਗੇ। ਇੰਨੀ ਸੇਵਾ ਪ੍ਰਵਾਨ ਕਰਿਓ, ਸਾਰੀਆਂ ਸੰਗਤਾਂ ਪਿਆਰ ਦਾ ਸਲੂਕ ਦਿਓ, ਗੁਰਫਤਿਹ ਦੀ ਸਾਂਝ ਕਰਿਓ। ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰਨਾ ਹੈ। ਨਿਭਾਓ ਸੀਸ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਪੂਰੇ ਅਦਬ ਦੇ ਸਹਿਤ ਅਤੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।